And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਪੋਰਟਸ ਤੇ ਕੰਮਕਾਜ ਅੱਜ ਤੋਂ ਦੁਬਾਰਾ ਸ਼ੁਰੂ ਹੋ ਜਾਣਾ, ਉਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਹਫ਼ਤੇ ਤੋਂ ਬੀਸੀ ਦੇ ਪੋਰਟਸ ਤੇ ਵਰਕਰਸ ਨੂੰ ਲੋਕਆਊਟ ਕਰ ਦਿੱਤਾ ਗਿਆ ਸੀ ਇੰਪਲੋਇਰ ਵੱਲੋਂ, ਅਤੇ ਇਹੀ ਕੰਮ ਇਸ ਵੀਕੈਂਡ ਤੇ ਮੌਂਟਰੀਅਲ ਵਾਲੇ ਪੋਰਟ ਤੇ ਵੀ ਹੋ ਗਿਆ ਸੀ। ਬੀਸੀ ਦੇ ਵਿੱਚ ਜਿਹੜੇ ਵੱਖੋ ਵੱਖਰੇ ਪੋਰਟਸ ਨੇ, ਉਹਨਾਂ ਦੇ ਵਿੱਚੋਂ ਆਫਕੋਰਸ ਵੈਨਕੂਵਰ ਦਾ ਪੋਰਟ, ਕੈਨੇਡਾ ਦਾ ਸਭ ਤੋਂ ਵੱਡਾ ਦੀ ਸਭ ਤੋਂ ਵੱਡੀ ਬੰਦਰਗਾਹ ਜਿੱਥੇ ਸਭ ਤੋਂ ਵੱਧ ਕੰਟੇਨਰਸ ਆਉਂਦੇ ਨੇ, ਅਤੇ ਦੂਜਾ ਸਭ ਤੋਂ ਵੱਡਾ ਪੋਰਟ ਆਪਣਾ ਹੈਗਾ ਮੌਂਟਰੀਅਲ ਵਾਲਾ। ਸੋ ਪਿਛਲੇ ਹਫ਼ਤੇ ਤੋਂ ਬੀਸੀ ਦੇ ਵਿੱਚ ਠੱਪ ਹੋਇਆ ਕੰਮ, ਅਤੇ ਇਸ ਵੀਕਐਂਡ ਤੋਂ ਮੌਂਟਰੀਅਲ ਦੇ ਵਿੱਚ ਜਦੋਂ ਕੰਮ ਠੱਪ ਹੋ ਗਿਆ ਸੀ, ਉਹ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਇਸ ਹਫ਼ਤੇ ਜਿਹੜੇ ਫੈਡਰਲ ਲੇਬਰ ਮਿਨਿਸਟਰ ਨੇ ਸਟੀਵਨ ਮੈਕਿਨਨ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕੈਨੇਡਾ ਦੇ ਲੇਬਰ ਕੋਡ ਦੇ ਤਹਿਤ ਉਹਨਾਂ ਨੇ ਹੁਕਮ ਦੇ ਦਿੱਤੇ ਸੀ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਕਿ ਹੁਣ ਉਹ ਇਸ ਮਾਮਲੇ ਦੀ ਵਾਗਡੋਰ ਸੰਭਾਲਣ, ਅਤੇ ਇੱਕ ਜਿਹੜੀ ਬਾਇੰਡਿੰਗ ਆਰਬਿਟਰੇਸ਼ਨ ਆ ਉਹ ਕੀਤੀ ਜਾਵੇ। ਬਾਇੰਡਿੰਗ ਆਰਬਿਟਰੇਸ਼ਨ ਤੋਂ ਭਾਵ ਇਹ ਕਿ ਜਦੋਂ ਉਹਦੇ ਵਿੱਚ ਗੱਲਬਾਤ ਹੋਣੀ ਹੈ, ਜੋ ਫੈਸਲਾ ਕਰ ਦਿੱਤਾ ਗਿਆ ਮੀਡੀਏਟਰ ਵੱਲੋਂ, ਉਹ ਦੋਨਾਂ ਧਿਰਾਂ ਨੂੰ ਮੰਨਣਾ ਪਏਗਾ। ਹੁਣ ਜਿਹੜਾ ਇਹ ਰੇੜਕਾ ਚੱਲਦਾ ਆ ਰਿਹਾ, ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ILWU ਲੋਕਲ 514 ਜਿਹੜੇ ਇੱਥੇ ਵਰਕਰਸ ਦੀ ਯੂਨੀਅਨ ਆ ਬੀਸੀ ਦੇ ਪੋਰਟਸ 'ਤੇ, ਉਹਨਾਂ ਦਾ ਇਹ ਕਹਿਣਾ ਕਿ ਉਹ ਫੈਡਰਲ ਸਰਕਾਰ ਦੀ ਇਸ ਦਖਲ ਅੰਦਾਜ਼ੀ ਦੇ ਖਿਲਾਫ਼, ਅਤੇ ਜਿਹੜਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਹੈ CIRB, ਉਹਨਾਂ ਵੱਲੋਂ ਦਿੱਤੇ ਹੁਕਮ ਦੇ ਖਿਲਾਫ਼ ਉਹ ਕੋਰਟ ਚੈਲੇਂਜ ਕਰਨ ਦੀ ਤਿਆਰੀ ਕਰ ਰਹੇ ਨੇ, ਉਹਦੀ ਵਿਉਂਤਬੰਦੀ ਚੱਲ ਰਹੀ ਆ। ਪਰ ਇਹ ਸਭ ਦੇ ਚੱਲਦੇ BC ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ, ਸੋ ਇਹ ਉਹ ਵਾਲੀ ਸੰਸਥਾ ਜਿਹੜੀ ਕਿ BC ਦੇ ਪੋਰਟਸ 'ਤੇ ਜਿਹੜੀਆਂ ਕੰਪਨੀਆਂ ਨੇ, ਜਿਹੜੇ ਇੰਪਲੋਇਰਸ ਨੇ, ਉਹਨਾਂ ਨੂੰ ਰੈਪ੍ਰਜੈਂਟ ਕਰਦੀ ਆ। ਉਹਨਾਂ ਨੇ ਇਹ ਦੱਸਿਆ ਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਕੱਲ੍ਹ ਇਹ ਹੁਕਮ ਜਾਰੀ ਕਰ ਦਿੱਤਾ ਕਿ ਜਦੋਂ ਤੱਕ ਲੇਬਰ ਡਿਸਪਿਊਟ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਕੰਮ ਚੱਲਦਾ ਰੱਖੋ। ਸੋ ਜਿਹਦੇ ਬਾਰੇ ਇਸੇ ਹੀ ਹਫ਼ਤੇ ਅਰਲੀਅਰ ਦਿਸ ਵੀਕ ਕੈਨੇਡਾ ਦੇ ਲੇਬਰ ਮਿਨਿਸਟਰ ਨੇ ਇਹ ਰਾਹ ਖੋਲ੍ਹ ਦਿੱਤਾ ਸੀ CIRB ਵਾਸਤੇ। ਸੋ CIRB ਨੇ ਉਹਨੂੰ ਆਧਾਰ ਬਣਾ ਕੇ ਕੱਲ੍ਹ ਹੁਕਮ ਦੇ ਦਿੱਤਾ। ਪੋਰਟ ਵਰਕਰਸ ਵੱਲੋਂ ਅਦਾਲਤੀ ਚੈਲੇਂਜ ਦੀ ਤਿਆਰੀ ਕੀਤੀ ਜਾ ਰਹੀ ਆ, ਉਹਦੇ ਜਿਉਂ ਜਿਉਂ ਵੇਰਵੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। BC ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਨੇ ਇਹ ਵੀ ਆਖਿਆ ਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ CIRB ਨੇ ਦੋਵਾਂ ਧਿਰਾਂ ਦੀ ਗੱਲ ਸੁਣਨ ਦੇ ਵਾਸਤੇ ਹੀਅਰਿੰਗ ਰੱਖੀ ਹੈ 18 ਨਵੰਬਰ ਨੂੰ। ਸੋ ਕੋਈ ਸਵਾਲ ਜਵਾਬ ਉੱਥੇ 18 ਤਰੀਕ ਨੂੰ ਹੋਣਗੇ। ਜਿਹੜੇ ਕੁਝ ਕੁਐਸਚਨਸ ਖਾਸ ਤੌਰ 'ਤੇ ਉਜਾਗਰ ਹੋਏ ਨੇ ਜਦੋਂ ਫੈਡਰਲ ਲੇਬਰ ਮਿਨਿਸਟਰ ਨੇ ਡਾਇਰੈਕਸ਼ਨ ਦੇ ਦਿੱਤੀ CIRB ਨੂੰ ਇਸ ਡਿਸਪਿਊਟ ਦਾ ਨਿਪਟਾਰਾ ਕਰਵਾਉਣ ਲਈ, ਅਤੇ ਉਹਦੇ ਸੰਬੰਧੀ 18 ਤਰੀਕ ਨੂੰ CIRB ਨੇ ਦੋਹਾਂ ਧਿਰਾਂ ਨੂੰ ਸੱਦਿਆ ਹੋਇਆ। ਸੋ ਇੰਪਲੋਇਰਸ ਦੇ ਗਰੁੱਪ ਨੂੰ ਵੀ, ਅਤੇ ਜਿਹੜੀ ਯੂਨੀਅਨ ਹੈਗੀ ਆ ILWU ਲੋਕਲ 514 ਜਿਹੜੀ ਕਿ BC ਦੇ ਪੋਰਟਸ 'ਤੇ 700 ਤੋਂ ਵੀ ਵੱਧ ਜਿਹੜੇ ਫੋਰ ਪਰਸਨਸ ਨੇ ਉਹਨਾਂ ਨੂੰ ਰੈਪ੍ਰਜੈਂਟ ਕਰਦੀ ਆ। ਸੋ 18 ਤਰੀਕ ਨੂੰ ਉਹ ਮੀਟਿੰਗ ਹੋਣੀ ਆ, ਪਰ ਅੱਜ ਪੋਰਟ 'ਤੇ ਕੰਮਕਾਜ ਦੁਬਾਰਾ ਤੋਂ ਸ਼ੁਰੂ ਹੋ ਰਿਹਾ। ਜਿਹੜੇ ਸਾਡੇ ਸੁਣਨ ਵਾਲੇ ਪੋਰਟ 'ਤੇ ਕੰਮਕਾਜ ਨਾਲ ਸੰਬੰਧਿਤ ਨੇ, ਜਿਨ੍ਹਾਂ ਦਾ ਉੱਥੇ ਵਾਹ ਵਾਸਤਾ ਪੈਂਦਾ, ਉਹ ਦੱਸਿਓ ਜ਼ਰੂਰ ਕਿ ਕਿਹੋ ਜਿਹਾ ਹਿਸਾਬ ਕਿਤਾਬ ਆ ਅੱਜ। ਪਰ ਅੱਜ ਹੁਣ ਜਦੋਂ ਕੰਮ ਸ਼ੁਰੂ ਹੁੰਦਾ, ਇੰਨੇ ਦਿਨਾਂ ਦਾ ਬੈਕਲੋਗ ਜਦੋਂ ਕਲੀਅਰ ਹੋਣਾ, ਕਿਉਂਕਿ 4 ਤਰੀਕ ਤੋਂ ਕੰਮ ਬੰਦ ਪਿਆ ਇੱਥੇ BC ਦੇ ਪੋਰਟਸ 'ਤੇ, ਜਿਹੜੇ ਉਹ ਕੰਟੇਨਰਸ ਆਏ ਹੋਏ ਨੇ, ਬਾਕੀ ਜਿਹੜਾ ਉਹ ਸਾਰਾ ਬੈਕਲੋਗ ਕਲੀਅਰ ਕਰਨਾ। ਸੋ ਇਹ ਕੰਮ ਹੁਣ ਬਿਜ਼ੀ ਬਹੁਤ ਹੋ ਜਾਣਾ, ਪਰ ਡਿਸਪਿਊਟ ਦਾ ਨਿਪਟਾਰਾ ਕਦੋਂ ਹੁੰਦਾ, ਕਿਵੇਂ ਹੁੰਦਾ, ਕਿ ਸੱਚਮੁੱਚ ਯੂਨੀਅਨ ਵੱਲੋਂ ਕੋਰਟ ਚੈਲੇਂਜ ਕੀਤਾ ਜਾਂਦਾ, ਇਹ ਸਾਰੀਆਂ ਚੀਜ਼ਾਂ ਵੇਖਣੀਆਂ ਹੋਣਗੀਆਂ। ਯੂਨੀਅਨ ਦਾ ਕੋਰਟ ਚੈਲੇਂਜ ਕਰਨ ਪਿੱਛੇ ਰੀਜ਼ਨ ਕੀ ਹੈ, ਇੱਕ ਵਾਰ ਉਹ ਫਿਰ ਆਪਾਂ ਗੱਲ ਕਰ ਲਈਏ। ਵੈਸੇ ਗੱਲ ਕੀਤੀ ਸੀ, ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਸਰਕਾਰ ਵੱਲੋਂ ਜਦੋਂ ਲੇਬਰ ਕੋਡ ਦਾ ਹਵਾਲਾ ਦੇ ਕੇ ਇੱਦਾਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਆ, ਬਾਇੰਡਿੰਗ ਆਰਬਿਟਰੇਸ਼ਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਇਹ ਕਾਮਿਆਂ ਦਾ ਜਿਹੜਾ ਚਾਰਟਰ ਰਾਈਟ ਹੈ ਟੂ ਫਰੀਲੀ ਬਾਰਗੇਨ, ਇਹ ਉਹਦਾ ਘਾਣ ਕੀਤਾ ਜਾ ਰਿਹਾ ਵੀ ਜਿਹੜਾ ਇਹ ਫੈਡਰਲ ਸਰਕਾਰ ਦਾ ਫੈਸਲਾ, ਇਹ ਸਿਰਫ ਅਤੇ ਸਿਰਫ ਇੰਪਲੋਇਰ ਦਾ ਪੱਖ ਪੂਰਦਾ ਪਿਆ, ਅਤੇ ਇਹਦੇ ਨਾਲ ਵਰਕਰਸ ਦੇ ਰਾਈਟਸ ਦੀ ਉਲੰਘਣਾ ਹੋ ਰਹੀ ਆ। ਸੋ ਇਸ ਕਰਕੇ ਉਹ ਇਹਦੇ ਖਿਲਾਫ਼ ਚਾਰਟਰ ਚੈਲੇਂਜ ਕਰਨਾ ਚਾਹੁੰਦੇ ਨੇ। ਕਦੋਂ ਤੱਕ ਹੁੰਦਾ ਚਾਰਟਰ ਚੈਲੇਂਜ, ਕੀ ਵੇਰਵੇ ਨੇ, ਐਜ ਆਈ ਸੈਡ ਜਿੱਦਾਂ ਹੀ ਪਤਾ ਲੱਗਦੇ ਨੇ ਉਹ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਵਟਸਐਪ 'ਤੇ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ, ਉਹ ਦੱਸ ਰਹੇ ਨੇ ਕਿ ਪੋਰਟ 'ਤੇ ਅੱਜ ਸਿਰਫ ਮੇਨਟੇਨੈਂਸ ਦੀਆਂ ਸ਼ਿਫਟਸ ਨੇ, ਕੰਟੇਨਰਸ ਦੇ ਰਿਸੀਵਿੰਗ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਸੋ ਡਰਾਈਵਰਸ ਵਿਲ ਬੀ ਬੈਕ ਟੂ ਵਰਕ ਟੁਮੋਰੋ। ਸੋ ਬਹੁਤ ਮਿਹਰਬਾਨੀ, ਥੈਂਕ ਯੂ ਫੋਰ ਦੈਟ ਅਪਡੇਟ। ਸੋ ਅੱਜ ਪੋਰਟਸ 'ਤੇ ਸਿਰਫ ਮੇਨਟੇਨੈਂਸ ਦਾ ਕੰਮ ਹੋ ਰਿਹਾ, ਟਰੱਕਾਂ ਦੀ ਆਵਾਜਾਈ, ਕੰਟੇਨਰ ਟਰੱਕਾਂ ਦੀ ਆਵਾਜਾਈ ਕੱਲ੍ਹ ਤੋਂ ਸ਼ੁਰੂ ਹੋਏਗੀ। ਅੱਛਾ, ਹੁਣ ਗੱਲ ਕਰੀਏ ਕੁਇਕਲੀ ਕੈਨੇਡਾ ਦੇ ਵਿੱਚ। ਸਾਨੂੰ ਪਤਾ ਹੁਣ ਫੈਡਰਲ ਸਰਕਾਰ ਨੇ ਓਵਰਆਲ ਪਰਮਾਨੈਂਟ ਰੈਜ਼ੀਡੈਂਟਸ ਕਿੰਨੇ ਲੈ ਕੇ ਆਉਣੇ ਨੇ ਉਹ ਨੰਬਰਸ ਦੇ ਵਿੱਚ ਵੀ ਕਟੌਤੀ ਕੀਤੀ ਹੈ, 21% ਦੀ ਕਟੌਤੀ ਅਗਲੇ ਸਾਲਾਂ ਵਾਸਤੇ। ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਜਿਹੜਾ ਕੈਪ ਸੀਗਾ ਉਹ ਇਸ ਸਾਲ ਜਨਵਰੀ ਦੇ ਵਿੱਚ ਅਨਾਊਂਸ ਕਰ ਦਿੱਤਾ ਗਿਆ ਸੀ। ਹੁਣ ਇਹ ਗੱਲ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਉਨੇ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਾਲ ਨਹੀਂ ਆਏ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਆਉਂਦੇ ਰਹੇ ਨੇ। ਅਤੇ ਇਹਦੀ ਦੂਜੇ ਪਾਸਿਓਂ ਰਿਪੋਰਟ ਇਹ ਵੀ ਆਉਂਦੀ ਹੈ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਾਲਜਾਂ ਦੇ ਵਿੱਚ ਹੁਣ ਜ਼ਿਆਦਾ ਲਹਿਰਾਂ ਬਹਿਰਾਂ ਲੱਗ ਗਈਆਂ ਨੇ। ਉੱਥੇ ਕਈ ਅਜਿਹੀਆਂ ਕਲਾਸਾਂ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਨਹੀਂ ਸਨ ਭਰ ਰਹੀਆਂ, ਕਈ ਅਜਿਹੇ ਕੋਰਸਿਸ ਜਿਨ੍ਹਾਂ ਦੀ ਅਪਟੇਕ ਬੜੀ ਘੱਟ ਗਈ ਸੀ ਉਹ ਹੁਣ ਦੁਬਾਰਾ ਤੋਂ ਰਿਵਾਈਵ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਸਟੂਡੈਂਟਸ ਦੀ ਜਿਹੜੀ ਗਿਣਤੀ ਇੱਧਰ ਨੂੰ ਆਉਣ ਵਾਲਿਆਂ ਦੀ ਉਹ ਘੱਟ ਗਈ ਆ। ਜਿਹੜੀ ਸਟੂਡੈਂਟ ਡਾਇਰੈਕਟ ਸਟਰੀਮ ਆ ਉਹ ਵੀ ਪਿਛਲੇ ਹਫ਼ਤੇ ਫੈਡਰਲ ਸਰਕਾਰ ਨੇ ਇੱਕਦਮ ਉਹਨੂੰ ਬੰਦ ਕਰ ਦਿੱਤਾ। ਭਾਰਤ ਤੋਂ ਆਉਣ ਵਾਲੇ, ਪੰਜਾਬ ਤੋਂ ਆਉਣ ਵਾਲੇ ਲਗਭਗ 70-80% ਸਟੂਡੈਂਟਸ ਉਸ SDS ਸਟਰੀਮ ਰਾਹੀਂ ਕੈਨੇਡਾ ਆਉਂਦੇ ਸੀ। ਸੋ ਇਹ ਚੀਜ਼ਾਂ ਤਾਂ ਉਹਨਾਂ ਨੂੰ ਇੰਪੈਕਟ ਕਰ ਰਹੀਆਂ ਨੇ, ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਉੱਪਰ ਕੈਪ ਲੱਗਾ, ਸਟੂਡੈਂਟ ਡਾਇਰੈਕਟ ਸਟਰੀਮ ਜੇ ਹੁਣ ਬੰਦ ਕਰ ਦਿੱਤੀ, ਇਹਦਾ ਇੰਪੈਕਟ ਤਾਂ ਪੈ ਰਿਹਾ ਉਹਨਾਂ ਵਿਦਿਆਰਥੀਆਂ 'ਤੇ ਜਿਨ੍ਹਾਂ ਨੇ ਅਜੇ ਆਉਣਾ ਸੀ, ਪਰ ਉਹਨਾਂ ਦਾ ਕੀ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ, ਜਿਹੜੇ ਪਿਛਲੇ ਵਰ੍ਹਿਆਂ ਦੌਰਾਨ ਸਟੂਡੈਂਟ ਵੀਜ਼ਾ ਲੈ ਕੇ ਕੈਨੇਡਾ 'ਚ ਆ ਗਏ, ਪਰ ਹੁਣ ਜਿਉਂ ਜਿਉਂ ਸਖਤੀਆਂ ਹੋ ਰਹੀਆਂ ਨੇ, ਹੁਣ ਜਿਸ ਹਿਸਾਬ ਦੇ ਨਾਲ ਸਾਰਾ ਹਿਸਾਬ ਜੋ ਚੀਜ਼ਾਂ ਅੱਗੇ ਵੱਧ ਰਹੀਆਂ ਨੇ, ਕਈਆਂ ਦਾ ਰਾਹ ਮੁਸ਼ਕਲ ਹੋ ਜਾਣਾ, ਭਾਵੇਂ ਉਹ ਟੈਂਪਰੇਰੀ ਰੈਜ਼ੀਡੈਂਟਸ ਨੇ ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ। ਇਹਦੇ ਬਾਰੇ ਅਸੀਂ ਪਿਛਲੇ ਸਮੇਂ 'ਚ ਕਾਫੀ ਗੱਲਬਾਤ ਕੀਤੀ ਆ ਕਿ ਅਗਲੇ ਸਾਲ ਹੁਣ ਜੇ ਕੈਨੇਡਾ ਦੇ ਵਿੱਚ 495,000 ਲੋਕਾਂ ਨੂੰ, 495 ਨਹੀਂ ਸੋਰੀ ਉਹ ਤਾਂ ਨੰਬਰ ਘਟਾ ਤਾ ਨਾ, ਹੁਣ ਜੇ ਹੁਣ 395,000 ਨੂੰ ਜੇ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਆ, ਅਤੇ ਉਹਦੇ ਵਿੱਚੋਂ 40% ਹੀ ਅਜਿਹੇ ਹੋਣਗੇ ਜਿਹੜੇ ਆਲਰੇਡੀ ਕੈਨੇਡਾ 'ਚ ਹੈਗੇ ਨੇ। ਸੋ ਕੈਨੇਡਾ ਦੇ ਵਿੱਚ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਤਾਂ ਬਹੁਤ ਵੱਡੀ ਆ, ਦੈਟਸ ਅਪਵਰਡਸ ਆਫ 2.7 million। ਸੋ 27 lakh ਬੰਦਾ ਇਸ ਵੇਲੇ ਕੈਨੇਡਾ 'ਚ TR 'ਤੇ ਹੈਗਾ। ਆਉਂਦੇ ਸਾਲਾਂ ਦੇ ਵਿੱਚ ਜੇ ਉਹਨਾਂ 'ਚੋਂ 40% ਨੂੰ ਹੀ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਆ, ਬਾਕੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਆਉਣਗੇ ਦੂਜੇ ਮੁਲਕਾਂ ਤੋਂ ਆਉਣਗੇ ਡਾਇਰੈਕਟ PR 'ਤੇ, ਇਹਦਾ ਮਤਲਬ ਇਹ ਆ ਕਿ ਦੇਰ ਇਜ਼ ਅ ਸਿਗਨੀਫਿਕੈਂਟ ਨੰਬਰ ਜਿਨ੍ਹਾਂ ਨੂੰ ਕਿ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਰਾਹ ਮੁਸ਼ਕਲ ਹੋ ਜਾਣਾ। ਹੁਣ ਇਹਦੇ ਨਾਲ ਜੁੜਦੀ ਖਬਰ ਇਹ ਵੀ ਹੈ ਜਿਹਦੇ ਸੰਕੇਤ ਪਿਛਲੇ ਵਰ੍ਹਿਆਂ ਤੋਂ ਵੀ ਆ ਰਹੇ ਸੀ ਕਿ ਅਸਾਈਲਮ ਕਲੇਮਸ ਦੀ ਗਿਣਤੀ ਫਾਈਲ ਹੋਣ ਦੇ ਵਿੱਚ ਵਾਧਾ ਹੋ ਗਿਆ ਹੋਇਆ, ਅਤੇ ਹੁਣ ਅੱਜ ਨੰਬਰਸ ਜਾਰੀ ਕੀਤੇ ਗਏ ਨੇ ਗਲੋਬ ਐਂਡ ਮੇਲ ਵੱਲੋਂ, ਇਹ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 1 January ਤੋਂ ਲੈ ਕੇ 30 September ਤੱਕ 13,660 ਇੰਟਰਨੈਸ਼ਨਲ ਸਟੂਡੈਂਟਸ ਨੇ ਅਸਾਈਲਮ ਕਲੇਮ ਕੀਤਾ ਹੈ, ਅਸਾਈਲਮ ਫਾਈਲ ਕੀਤਾ ਹੈ। ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਇਹ ਕਹਿਣਾ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕਲੇਮਸ ਨੇ ਉਹ ਫਾਲਸ ਕਲੇਮਸ ਹੋਣ ਦਾ ਖਦਸ਼ਾ ਹੈ। ਉਹਨਾਂ ਦਾ ਕਹਿਣਾ ਕਿ ਜਿਹੜੇ ਜਿਹੜੇ ਮੁਲਕਾਂ ਦੇ ਵਿਅਕਤੀਆਂ ਨੇ ਜਾਂ ਜਿਹੜੇ ਮੁਲਕਾਂ ਤੋਂ ਆਏ ਇੰਟਰਨੈਸ਼ਨਲ ਸਟੂਡੈਂਟਸ ਨੇ ਇਸ ਸਾਲ ਅਸਾਈਲਮ ਕਲੇਮ ਲਗਾਏ ਨੇ, ਜੇ ਤੁਸੀਂ ਉਹਨਾਂ ਮੁਲਕਾਂ ਨੂੰ ਵੇਖਦੇ ਹੋ, ਉਹ ਜਿਹੜੀ ਸੋਰਸ ਕੰਟਰੀ ਆ, ਉੱਥੋਂ ਦੇ ਹਾਲਾਤ ਦੇ ਵਿੱਚ ਕੋਈ ਇੱਦਾਂ ਨਹੀਂ ਹੈ ਇੱਕਦਮ ਕੋਈ ਬਹੁਤ ਵੱਡੀ ਤਬਦੀਲੀ ਆ ਗਈ ਕਿ ਜਿਹੜੀ ਜਸਟੀਫਾਈ ਕਰੇ ਕਿ ਹੁਣ ਉਸ ਮੁਲਕ ਦੇ ਨਾਗਰਿਕ ਕੈਨੇਡਾ ਦੇ ਵਿੱਚ ਜਿਹੜੇ ਆਏ ਸੀ ਪੜ੍ਹਨ ਹੁਣ ਉਹ ਅਸਾਈਲਮ ਕਿਉਂ ਕਲੇਮ ਕਰ ਰਹੇ ਨੇ। ਕਹਿੰਦੇ ਉਹਨਾਂ ਮੁਲਕਾਂ ਦੀ ਜਿਹੜੀ ਬੁਨਿਆਦੀ ਹਕੀਕਤ ਆ, ਜ਼ਮੀਨੀ ਹਕੀਕਤ ਆ, ਉਹਦੇ ਵਿੱਚ ਤਾਂ ਕੋਈ ਫਰਕ ਪਿਆ ਨਹੀਂ। ਸਭ ਤੋਂ ਵੱਧ ਅਸਾਈਲਮ ਕਲੇਮਸ ਇਸ ਸਾਲ ਹੁਣ ਤੱਕ ਕਿਹੜੇ ਮੁਲਕਾਂ ਦੇ ਨਾਗਰਿਕਾਂ ਨੇ ਕੀਤੇ ਨੇ? ਪਹਿਲੇ ਨੰਬਰ 'ਤੇ ਇੰਡੀਆ, ਦੂਜੇ ਨੰਬਰ 'ਤੇ ਨਾਈਜੀਰੀਆ, ਤੀਜੇ 'ਤੇ ਗਾਨਾ, ਚੌਥੇ 'ਤੇ ਪਾਪਾ ਨਿਊ ਗਿਨੀ ਅਤੇ ਪੰਜਵੇਂ 'ਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ। ਸੋ ਇਹ ਮੁਲਕ ਉਸ ਸੂਚੀ ਦੇ ਵਿੱਚ ਸ਼ਾਮਲ ਨੇ। ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਕੋਈ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਜਾਂ ਓਵਰਆਲ ਜਿਹੜੀ ਜ਼ਮੀਨੀ ਹਕੀਕਤ ਆ ਉਹਦੇ ਵਿੱਚ ਕੋਈ ਇੰਨਾ ਵੱਡਾ ਫੇਰਬਦਲ ਨਹੀਂ ਹੋਇਆ ਕਿ ਇੱਕਦਮ ਇਹਨਾਂ ਮੁਲਕਾਂ ਦੇ ਬਾਸ਼ਿੰਦੇ ਕੈਨੇਡਾ ਦੇ ਵਿੱਚ ਅਸਾਈਲਮ ਕਲੇਮ ਕਰ ਰਹੇ ਨੇ। ਸੋ ਕਹਿੰਦੇ ਇਹਦੇ ਵਿੱਚੋਂ ਬਹੁਤ ਸਾਰੇ ਕਲੇਮਸ ਫਾਲਸ ਕਲੇਮਸ ਹੋਣ ਦਾ ਖਦਸ਼ਾ ਹੈ। 2023 ਦੇ ਵਿੱਚ ਪੂਰੇ ਸਾਲ ਦੇ ਵਿੱਚ, ਇਨ ਦੀ ਇੰਟਾਇਰ ਈਅਰ, ਸਿਰਫ ਜਿਹੜਾ ਇਹ ਨੰਬਰ ਸੀਗਾ ਜਿਨ੍ਹਾਂ ਨੇ ਅਸਾਈਲਮ ਕਲੇਮ ਕੀਤਾ ਸੀ 11,975 ਸੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਅਸਾਈਲਮ ਕਲੇਮ ਕੀਤਾ ਸੀ। ਸੋ ਪੂਰੇ ਸਾਲ ਦੇ ਵਿੱਚ 12,000 ਤੋਂ ਵੀ ਘੱਟ ਇਹ ਅੰਕੜਾ ਸੀ। ਇਸ ਸਾਲ ਪਹਿਲੇ 9 ਮਹੀਨਿਆਂ 'ਚ ਇਹ 13,660 ਹੋ ਗਿਆ। ਜੇ ਇਹਨੂੰ ਅਸੀਂ ਕੰਪੇਅਰ ਕਰਦੇ ਹਾਂ ਪੈਂਡੈਮਿਕ ਤੋਂ ਪਹਿਲਾਂ, 2018 ਦੇ ਵਿੱਚ ਸਿਰਫ 1,810 ਇੰਟਰਨੈਸ਼ਨਲ ਸਟੂਡੈਂਟ ਸੀਗੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਅਸਾਈਲਮ ਕਲੇਮ ਕੀਤਾ ਸੀ। ਸੋ ਵਾਧਾ ਸਰਟਨਲੀ ਕਲੀਅਰਲੀ ਬਹੁਤ ਜ਼ਿਆਦਾ ਹੋਇਆ। ਅਤੇ ਐਤਕੀ ਜਦੋਂ ਇਸ ਸਾਲ ਦੇ ਫਾਈਨਲ 3 ਮਹੀਨਿਆਂ ਦੇ ਨੰਬਰ ਵੀ ਐਡ ਹੁੰਦੇ ਨੇ ਅਤੇ ਉਹਦੇ ਨਾਲ ਇਹ ਜਿਹੜਾ ਨੰਬਰ ਹੈ ਇਹ ਹੋਰ ਜ਼ਿਆਦਾ ਵੱਧ ਜਾਣਾ। ਮਾਰਕ ਮਿਲਰ ਨੇ ਇਹ ਵੀ ਕਿਹਾ, ਕਹਿੰਦੇ ਕਈ ਸਟੂਡੈਂਟਸ ਅਜਿਹੇ ਨੇ ਜਿਹੜੇ ਆਪਣੀ ਪੜ੍ਹਾਈ ਦੇ ਪਹਿਲੇ ਸਾਲ ਦੌਰਾਨ ਹੀ ਅਸਾਈਲਮ ਦੀ ਅਰਜ਼ੀ ਲਗਾ ਦਿੰਦੇ ਨੇ। ਸੋ ਕਹਿੰਦੇ ਮੋਸਟਲੀ ਜਿਹੜੇ ਉਹ ਕਲੇਮਸ ਨੇ ਉਹ ਫਾਲਸ ਹੀ ਹੋਣਗੇ ਜਿਹੜੇ ਪਹਿਲੇ ਸਾਲ ਦੇ ਵਿੱਚ ਹੀ ਅਰਜ਼ੀ ਲੱਗ ਰਹੀ ਆ। ਹੁਣ ਮਾਰਕ ਮਿਲਰ ਨੇ ਜਿਹੜਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਆ ਉਹਨਾਂ ਦੇ ਜਿਹੜੇ ਮੁਖੀ ਨੇ ਪ੍ਰੈਜ਼ੀਡੈਂਟ ਨੇ ਜੌਨ ਮਰੀ ਉਹਨਾਂ ਨੂੰ ਚਿੱਠੀ ਲਿਖੀ ਆ। ਉਹਨਾਂ ਨੂੰ ਇਹ ਕਿਹਾ ਕਿ ਇਸ ਗੱਲ ਦੀ ਪੁਣਛਾਣ ਕੀਤੀ ਜਾਵੇ ਕਿ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਕਿਤੇ ਉਹ ਹੀ ਆਪਣੇ ਕਲਾਇੰਟਸ ਨੂੰ ਇਹ ਸਲਾਹ ਤਾਂ ਨਹੀਂ ਦੇ ਰਹੇ ਕਿ ਅਸਾਇਲਮ ਦੀ ਅਰਜ਼ੀ ਲਗਾ ਦਿਓ ਜੇ ਕੈਨੇਡਾ ਦੇ ਵਿੱਚ ਤੁਸੀਂ ਆਪਣਾ ਰਹਿਣ ਦਾ ਕੋਈ ਠੀਆ ਠੱਪਾ ਕਰਨਾ ਹੈ। ਸੋ ਇਹ ਹੁਣ ਕਿਉਂਕਿ ਜੇ ਜਿਹੜੇ ਲਾਇਸੈਂਸਡ ਪ੍ਰੋਫੈਸ਼ਨਲਸ ਨੇ ਇਹੋ ਜਿਹੀ ਸਲਾਹ ਦੇਣੀ ਜਿਹੜੀ ਕਿ ਪਤਾ ਹੈ ਕਿ ਬੁਨਿਆਦੀ ਜਿਹੜੀਆਂ ਸ਼ਰਤਾਂ ਨੇ ਕੋਈ ਕੈਂਡੀਡੇਟ ਉਹਦੀਆਂ ਪੂਰੀਆਂ ਨਹੀਂ ਕਰਦਾ ਅਤੇ ਜੇ ਉਹ ਅਜਿਹੀ ਸਲਾਹ ਦਿੰਦੇ ਨੇ ਤਾਂ ਉਹ ਐਥਿਕਸ ਦੀ ਰੂਲਸ ਦੀ ਉਲੰਘਣਾ ਹੈ। ਵੈਲ ਐਥਿਕਸ ਦੇ ਰੂਲਸ ਦੀ ਉਲੰਘਣਾ ਕਿਹੋ ਜਿਹੀ ਅਤੇ ਕਿੰਨੀ ਕਿੰਨੀ ਜ਼ਿਆਦਾ ਅਤੇ ਕਿੱਥੇ ਕਿੱਥੇ ਹੁੰਦੀ ਰਹੀ ਹੈ ਪਿਛਲੇ ਸਾਲਾਂ ਦੌਰਾਨ ਇਹ ਪਤਾ ਸਾਰਿਆਂ ਨੂੰ ਆ, ਪਤਾ ਸਰਕਾਰ ਨੂੰ ਵੀ ਆ। ਇਹ ਹੋ ਹੀ ਨਹੀਂ ਸਕਦਾ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ, ਪਰ ਹੁਣ ਜਿਹੜਾ ਸਰਕਾਰ ਦਾ ਰੁੱਖ ਆ ਉਹ ਕਲੀਅਰਲੀ ਬਦਲਦਾ ਪਿਆ। ਸਰਕਾਰ ਦੀ ਜਿਹੜੀ ਜਿਹੜੀ ਟੋਨ ਆ ਬੋਲ ਬਾਣੀ ਆ ਇਸ ਇਸ਼ੂ 'ਤੇ ਉਹਦੇ ਵਿੱਚ ਤਬਦੀਲੀ ਕਲੀਅਰਲੀ ਵੇਖੀ ਅਤੇ ਸੁਣੀ ਜਾ ਸਕਦੀ ਆ। ਜਿਹੜੇ ਕੁਝ ਰੈਫਿਊਜੀਜ਼ ਜਾਂ ਅਸਾਇਲਮ ਕਲੇਮੈਂਟਸ ਦੇ ਦੀ ਪੈਰਵੀ ਕਰਨ ਵਾਲੇ ਵਿਅਕਤੀ ਨੇ, ਔਰਗਨਾਈਜੇਸ਼ਨਸ ਨੇ, ਇੰਟਰਨੈਸ਼ਨਲ ਸਟੂਡੈਂਟਸ ਦਾ ਪੱਖ ਪੂਰਨ ਵਾਲੀਆਂ ਔਰਗਨਾਈਜੇਸ਼ਨਸ ਨੇ, ਉਹਨਾਂ ਦਾ ਇਹ ਕਹਿਣਾ ਕਿ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਅਤੇ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਗੱਲ ਕਹਿਣੀ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵਾਰ ਹੋਰ ਸਟਿਗਮੈਟਾਈਜ਼ ਕਰਨ ਦੇ ਬਰਾਬਰ ਆ। ਇਹ ਅਸਾਇਲਮ ਕਲੇਮੈਂਟਸ ਨੂੰ ਉਹਨਾਂ ਦੇ ਵਾਸਤੇ ਇੱਕ ਹੋਰ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਬਰਾਬਰ ਆ ਇਹ, ਜੇ ਇਹ ਕਿਹਾ ਜਾਂਦਾ ਕਿ ਜੀ ਇਹ ਕਲੇਮਸ ਫਰੋਡੂਲੈਂਟ ਨੇ ਜਾਂ ਤਾਂ ਸੋਲਿਡ ਪਰੂਫ ਹੋਵੇ ਉਹਦੇ ਆਧਾਰ 'ਤੇ ਗੱਲ ਕੀਤੀ ਜਾਵੇ, ਪਰ ਸਿਰਫ ਇੱਕ ਸਰਫੇਸ 'ਤੇ ਚੀਜ਼ ਨੂੰ ਵੇਖ ਕੇ ਇਹ ਕਹਿ ਦੇਣਾ। ਜਿਹੜੇ ਅਫਕੋਰਸ ਇਹਨਾਂ ਦੇ ਪੱਖ ਪੂਰਨ ਵਾਲੇ ਜਾਂ ਪੈਰਵੀ ਕਰਨ ਵਾਲੇ ਗਰੁੱਪਸ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ, ਪਰ ਕੀ ਹੁਣ ਜੇ ਇੱਕਦਮ ਇੰਨਾ ਵਾਧਾ ਹੋਇਆ ਅਸਾਇਲਮ ਕਲੇਮਸ ਦੇ ਵਿੱਚ ਕਿ 13,660 ਅਸਾਇਲਮ ਕਲੇਮਸ ਇੰਟਰਨੈਸ਼ਨਲ ਸਟੂਡੈਂਟਸ ਨੇ ਇਸ ਸਾਲ ਦੇ ਪਹਿਲੇ 9 ਮਹੀਨਿਆਂ 'ਚ ਦਾਖਲ ਕਰ ਦਿੱਤੇ ਨੇ, ਤਾਂ ਕੀ ਇਮੀਗ੍ਰੇਸ਼ਨ ਮਿਨਿਸਟਰ ਦੀ ਇਹ ਗੱਲ ਗੈਰ ਵਾਜਬ ਲੱਗਦੀ ਹੈ ਵੀ ਇਹਦੇ ਵਿੱਚੋਂ ਕਈ ਕਲੇਮ ਝੂਠੇ ਹੋਣਗੇ? ਇਹ ਸਾਰਿਆਂ ਦੀ ਆਪੋ ਆਪਣੀ ਇੰਟਰਪ੍ਰਿਟੇਸ਼ਨ ਆ। ਕੰਜ਼ਰਵੇਟਿਵ ਪਾਰਟੀ ਵਾਲੇ ਕੀ ਕਹਿੰਦੇ ਨੇ? ਕੰਜ਼ਰਵੇਟਿਵ ਪਾਰਟੀ ਦੇ ਇਮੀਗ੍ਰੇਸ਼ਨ ਕ੍ਰਿਟਿਕ ਨੇ ਜਿਹੜੇ ਟੌਮ ਕੈਮਿਕ, ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਇਹ ਸਾਰਾ ਖਿਲਾਰਾ ਪਿਆ ਇਹ ਫੈਡਰਲ ਸਰਕਾਰ ਦੀਆਂ, ਲਿਬਰਲ ਸਰਕਾਰ ਦੀਆਂ ਆਪਣੀਆਂ ਨੀਤੀਆਂ ਕਰਕੇ ਤਾਂ ਖਿਲਾਰਾ ਪਿਆ, ਵੀ ਹੁਣ ਇਹ ਦੂਜਿਆਂ ਦੇ ਸਿਰ ਦੋਸ਼ ਮੜਦੇ ਪਏ ਨੇ ਕਿ ਜਿਹੜੇ ਜਿਹੜੇ ਰਾਹ ਆਲਰੇਡੀ ਪ੍ਰਤੱਖ ਤੌਰ 'ਤੇ ਜਾਂ ਅਪ੍ਰਤੱਖ ਤੌਰ 'ਤੇ ਤੁਸੀਂ ਖੋਲ੍ਹ ਕੇ ਰੱਖੇ ਸੀ, ਜਿਹੜੇ ਲੂਪ ਹੋਲ ਦਿੱਤੇ ਹੋਏ ਸੀ, ਹੁਣ ਇਹ ਲੂਪ ਹੋਲ ਵੀ ਤਾਂ ਸਰਕਾਰ ਨੇ ਹੀ ਪਲੱਗ ਕਰਨੇ ਸੀ। ਸੋ ਉਹ ਹੁਣ ਸਰਕਾਰ ਦੀ ਇਸ ਮਾਮਲੇ 'ਤੇ ਨਿਖੇਧੀ ਕਰ ਰਹੇ ਨੇ, ਖਿਚਾਈ ਕਰ ਰਹੇ ਨੇ। ਪਰ ਆਉਂਦੇ ਸਮੇਂ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਮੀਗ੍ਰੇਸ਼ਨ ਵਾਲੇ ਮਾਮਲੇ 'ਤੇ ਲੈ ਕੇ ਸਮੱਸਿਆਵਾਂ ਕਾਫੀ ਵਧਣਗੀਆਂ। ਉੱਧਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਅਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਆਲਰੇਡੀ ਜਿਹੜਾ ਕਿਹਾ ਗਿਆ ਕਿ ਜਿਹੜੇ 11 million ਅਨਡਾਕੂਮੈਂਟਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਕੈਨੇਡਾ ਅਮਰੀਕਾ ਦੇ ਵਿੱਚ, ਉਹਨਾਂ ਨੂੰ US ਵਾਲਿਆਂ ਨੇ ਡਿਪੋਰਟ ਕਰਨਾ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦਾ ਸ਼ੁਰੂਆਤੀ ਕੰਮ ਇਹ ਹੋਏਗਾ। ਅਫਕੋਰਸ 11 million ਦੇ 11 million ਇੱਕਦਮ ਤਾਂ ਡਿਪੋਰਟ ਕਰਨੇ ਮੁਸ਼ਕਲ ਹੋਣਗੇ, ਪਰ ਉਹਨਾਂ ਨੇ ਇਹ ਕਿਹਾ ਕਿ ਪ੍ਰਾਇਓਰਟਾਈਜ਼ ਜਾਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਜਿਹੜੇ ਹੈਗੇ ਵੀ ਇਲੀਗਲ ਨੇ, ਜਿਨ੍ਹਾਂ ਨੇ ਕੀਤੇ ਵੀ ਅਪਰਾਧ ਨੇ, ਕ੍ਰਾਈਮ ਕੀਤੇ ਨੇ। ਸੋ ਉਸ ਚੀਜ਼ ਨੂੰ ਲੈ ਕੇ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਜੇ ਸ਼ੁਰੂਆਤ ਇੱਥੋਂ ਹੀ ਕਰਦੇ ਨੇ, ਉਸ ਗੱਲ ਨੂੰ ਲੈ ਕੇ ਸਪੋਰਟ ਕਾਫੀ ਜ਼ਿਆਦਾ ਮਿਲੇਗੀ ਪਬਲਿਕ ਤੋਂ, ਜਾਂ ਇਹ ਕਹਿ ਲਓ ਪਬਲਿਕ ਦੀ ਸਪੋਰਟ ਇਸ ਚੀਜ਼ ਨੂੰ ਕਿੰਨੀ ਆ ਉਹ ਤਾਂ ਇਲੈਕਸ਼ਨ ਦੇ ਵਿੱਚ ਕਲੀਅਰ ਹੋ ਗਿਆ, ਜਿਸ ਤਰ੍ਹਾਂ ਦੀ ਜਿੱਤ ਡੋਨਲਡ ਟਰੰਪ ਨੇ ਅਤੇ ਰਿਪਬਲਿਕਨਸ ਨੇ ਦਰਜ ਕੀਤੀ ਆ ਕਿ ਟਰੰਪ ਪ੍ਰੈਜ਼ੀਡੈਂਟ ਵੀ ਬਣ ਗਏ, ਸੈਨੇਟ ਦਾ ਕੰਟਰੋਲ ਵੀ ਉਹਨਾਂ ਕੋਲ ਆ ਅਤੇ ਹੁਣ ਹਾਊਸ ਆਫ ਰੈਪ੍ਰਜੈਂਟੇਟਿਵਸ ਦਾ ਕੰਟਰੋਲ ਵੀ ਉਹਨਾਂ ਦੇ ਹੱਥ ਵਿੱਚ ਹੀ ਹੈ। ਅਮਰੀਕਾ ਵਾਲੇ ਪਾਸਿਓਂ ਜਿਹੜੇ ਡੋਨਲਡ ਟਰੰਪ ਨੇ ਹੁਣ ਬਾਰਡਰ ਨੂੰ ਇਹ ਕਹਿ ਲਓ ਬਾਰਡਰ ਦੀ ਨੀਤੀ ਨੂੰ ਲਾਗੂ ਕਰਨ ਲਈ ਜਿਨ੍ਹਾਂ ਨੂੰ ਨਿਯੁਕਤ ਕੀਤਾ ਟੌਮ ਹੋਮਨ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੈਨੇਡਾ ਦਾ ਈਵਨ ਜਾਂ ਜਿਹੜਾ US ਦਾ ਕੈਨੇਡਾ ਦੇ ਨਾਲ ਲੱਗਦਾ ਬਾਰਡਰ ਆ, ਵੀ ਉਹ ਵੀ ਇੱਕ ਸਿਕਿਉਰਿਟੀ ਕੰਸਰਨ ਆ। ਇਹ ਗੱਲਾਂ ਪਹਿਲਾਂ ਵੀ ਅਮਰੀਕਾ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਕਿ ਬਹੁਤ ਸਾਰੇ ਵਿਅਕਤੀ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਉਹ ਕੈਨੇਡਾ ਆ ਜਾਂਦੇ ਨੇ, ਕੈਨੇਡਾ ਦਾ ਵੀਜ਼ਾ ਮਿਲਣਾ ਆਸਾਨ ਆ, ਜਾਂ ਈਵਨ ਮੈਕਸੀਕਨ ਨੈਸ਼ਨਲਜ਼ ਵਾਸਤੇ ਤਾਂ ਕੈਨੇਡਾ ਨੇ ਵੀਜ਼ਾ ਫਰੀ ਟਰੈਵਲ ਕਰਤਾ ਸੀ, ਹੁਣ ਉਹਦੇ ਵਿੱਚ ਅਮਰੀਕਾ ਵੱਲੋਂ ਦਬਾਅ ਪੈਣ ਮਗਰੋਂ ਪਿਛਲੇ ਮਹੀਨਿਆਂ ਦੌਰਾਨ ਤਬਦੀਲੀਆਂ ਕੀਤੀਆਂ ਗਈਆਂ ਨੇ। ਸੋ ਹੁਣ ਜਿਹੜੇ US ਦੇ ਨਵੇਂ ਬਾਰਡਰਜ਼ ਆਰ ਨੇ ਟੌਮ ਹੋਮਨ, ਉਹਨਾਂ ਦਾ ਇਹ ਕਹਿਣਾ ਕਿ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਹੜੇ ਕੈਨੇਡਾ ਆ ਜਾਂਦੇ ਨੇ, ਕੈਨੇਡਾ ਪਹੁੰਚਣਾ ਉਹਨਾਂ ਲਈ ਸੌਖਾ, ਫਿਰ ਕੈਨੇਡਾ ਤੋਂ ਕ੍ਰੋਸਓਵਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋ ਜਾਂਦੇ ਨੇ, ਅਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਹੜੇ ਕ੍ਰਿਮੀਨਲ ਬੈਕਗਰਾਉਂਡ ਵਾਲੇ ਨੇ, ਜਿਹੜੇ ਕਿਸੇ ਹੋਰ ਅਪਰਾਧਕ ਗਤੀਵਿਧੀਆਂ ਦੇ ਵਿੱਚ ਇਨਵੋਲਵ ਰਹੇ ਨੇ, ਅਤੇ ਜਿਹੜੇ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਮਨਸੂਬਾ ਵੀ ਰੱਖਦੇ ਨੇ ਅਮਰੀਕਾ 'ਚ ਪਹੁੰਚ ਕੇ। ਇਹਦੀ ਐਗਜ਼ਾਮਪਲ ਉਦੋਂ ਮਿਲੀ ਸੀ ਜਿਹੜਾ ਇੱਕ ਉਹ ਪਾਕਿਸਤਾਨੀ ਨੈਸ਼ਨਲ ਜਿਹੜਾ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ, ਅਤੇ ਜਿਹਨੇ 7 ਅਕਤੂਬਰ ਨੂੰ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਜਿਊਜ਼ ਦੇ ਉੱਪਰ ਹਮਲਾ ਕਰਨ ਦੀ ਪਲੈਨਿੰਗ ਕੀਤੀ ਹੋਈ ਸੀ, ਉਹਨੂੰ ਵੀ ਅਮੈਰੀਕਨ ਇੰਟੈਲੀਜੈਂਸ ਤੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਹੀ ਇੱਥੇ ਫੜਿਆ ਗਿਆ ਸੀ। ਸੋ ਇੱਦਾਂ ਦੀਆਂ ਹੋਰ ਕਈ ਐਗਜ਼ਾਮਪਲਸ ਨੇ। ਉਹ ਤੋਂ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀ ਵੀ ਜੇ ਕੋਈ ਵਿਅਕਤੀ ਬਹੁਤ ਜ਼ਿਆਦਾ ਡਿਟਰਮਿੰਡ ਆ ਵੀ ਉਹ ਕੈਨੇਡਾ ਦਾਖਲ ਹੋਣਾ ਚਾਹੁੰਦਾ ਤਾਂ ਉਹਨੇ ਕੋਈ ਨਾ ਕੋਈ ਰਾਹ ਲੱਭ ਲੈਣਾ। ਉਹ ਗੱਲ ਬੜੀ ਹੈਰਾਨ ਕਰਨ ਵਾਲੀ ਸੀ ਕਿ ਇਮੀਗ੍ਰੇਸ਼ਨ ਮੰਤਰੀ ਇਹ ਗੱਲ ਕਹਿ ਰਹੇ ਨੇ ਵੀ ਸਾਡੇ ਸਿਸਟਮ ਦੇ ਵਿੱਚ ਅਸੀਂ ਇੰਨਾ ਪੁਣਛਾਣ ਨਹੀਂ ਕਰ ਸਕਦੇ ਵੀ ਜੇ ਕੋਈ ਵਿਅਕਤੀ ਬਹੁਤ ਦ੍ਰਿੜ ਇਰਾਦਾ ਰੱਖਦਾ ਵੀ ਉਹਨੇ ਕੈਨੇਡਾ ਆਉਣਾ ਤਾਂ ਉਹਨੇ ਕੋਈ ਨਾ ਕੋਈ ਹੀਲਾ ਵਸੀਲਾ ਲੱਭ ਲੈਣਾ। ਖੈਰ ਹੁਣ ਅਮਰੀਕਾ ਦੇ ਨਾਲ ਵੀ ਕੈਨੇਡਾ ਦੀਆਂ ਜਿਹੜੀਆਂ ਕਨਵਰਸੇਸ਼ਨਸ ਹੋਣਗੀਆਂ ਬਾਰਡਰ ਨੂੰ ਲੈ ਕੇ ਉਹ ਹੋਰ ਜ਼ਿਆਦਾ ਸਖਤ ਹੋ ਜਾਣੀਆਂ। ਅਤੇ ਬਾਰਡਰ ਦੇ ਨਾਲ ਜਿਹੜੀ ਜੁੜਦੀ ਗੱਲ ਆ ਨਾ ਕਿ ਕੈਨੇਡਾ ਵੱਲੋਂ ਵੀਜ਼ਾ ਪ੍ਰੋਸੈਸ ਕੀ ਆ, ਵੀਜ਼ਾ ਦੇਣ ਲੱਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖੀਆਂ ਜਾਂਦੀਆਂ ਨੇ, ਉਹ ਵੀ ਅਮਰੀਕਾ ਨੇ ਉੱਧਰਲੇ ਪਾਸੇ ਵੀ ਦਬਾਅ ਪਾਉਣਾ, ਕਿਉਂਕਿ ਇਹ ਗੱਲ ਉਹਨਾਂ ਦੇ ਟੌਮ ਹੋਮਨ ਦੀ ਗੱਲ 'ਚ ਵਿੱਚੋਂ ਸਪਸ਼ਟ ਆ ਕਿ ਕੈਨੇਡਾ ਦੇ ਵਿੱਚ ਆ ਕੇ ਕੈਨੇਡਾ ਦੇ ਵਿੱਚ ਦਾਖਲ ਹੋਣਾ ਲੋਕਾਂ ਲਈ ਆਸਾਨ ਆ ਅਤੇ ਫਿਰ ਉਹ ਅਮਰੀਕਾ ਦਾ ਰੁੱਖ ਕਰ ਲੈਂਦੇ ਨੇ। ਸੋ ਹੁਣ ਕੈਨੇਡੀਅਨ ਬਾਰਡਰ ਨੂੰ ਵੀ ਇੱਕ ਸਿਕਿਉਰਿਟੀ ਇਸ਼ੂ ਵਜੋਂ ਵੇਖਿਆ ਜਾ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਅਤੇ ਇਸ ਗੱਲ ਨੂੰ ਕੈਨੇਡਾ ਦਾ ਇਹ ਕਹਿਣਾ ਕਹਿੰਦੇ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਹਾਂ ਅਤੇ ਕਹਿੰਦੇ ਅਸੀਂ ਬਾਰਡਰ ਵਾਲੇ ਪਾਸੇ ਜਿਹੜੇ ਵੀ ਕੋਈ ਇਰੈਗੂਲਰਲੀ ਕ੍ਰੋਸ ਕਰਨ ਵਾਲੇ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਅਤੇ ਸੀਰੀਅਸਲੀ ਉਹਨਾਂ ਨੂੰ ਇੰਟਰਸੈਪਟ ਕਰੀਦਾ। ਸੋ ਕੁਝ ਔਖੀਆਂ ਟਫ ਕਨਵਰਸੇਸ਼ਨਸ ਯਕੀਨਨ ਹੋਣਗੀਆਂ ਜੀ। ਵਟਸਐਪ 'ਤੇ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ, ਸਮਰਾ ਸਾਹਿਬ ਨੇ ਮੈਸੇਜ ਭੇਜਿਆ ਅਤੇ ਕਈ ਧਾਰਮਿਕ ਸਥਾਨਾਂ 'ਤੇ ਵੀ ਇਸ ਵੇਲੇ ਇੱਦਾਂ ਦੀਆਂ ਐਡਸ ਲੱਗੀਆਂ ਹੋਈਆਂ ਨੇ ਕਿ ਜੇ ਤੁਹਾਡੀ ਸਟੱਡੀ ਦੇ ਵਿੱਚ ਗੈਪ ਆ ਜਾਂ ਤੁਸੀਂ ਕੈਨੇਡਾ ਦੇ ਵਿੱਚ ਬਿਨਾਂ ਸਟੈਟਸ ਰਹਿ ਰਹੇ ਹੋ ਤਾਂ ਰਿਫਿਊਜੀ ਕੇਸ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਸੋ ਜਿਹੜੀ ਆ ਗੱਲ ਆ ਹੁਣ ਚਿੱਠੀ ਜਿਹੜੀ ਲਿਖ ਵੀ ਦਿੱਤੀ ਮਾਰਕ ਮਿਲਰ ਨੇ, ਇਹੋ ਜਿਹੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਬੂਤ ਬਣ ਜਾਣਗੀਆਂ। ਜਿਹੜੇ ਕਈ ਐਡਵੋਕੇਟਸ ਇਹ ਕਹਿੰਦੇ ਨੇ ਕਿ ਨਹੀਂ ਜੀ ਇਹ ਤਾਂ ਸਰਕਾਰ ਵੱਲੋਂ ਗਲਤ ਗੱਲ ਕੀਤੀ ਜਾ ਰਹੀ ਹੈ ਬਿਨਾਂ ਕਿਸੇ ਪਰੂਫ ਦੇ। ਐਨਕਡੋਟਲ ਐਵੀਡੈਂਸ ਬਹੁਤ ਪਿਆ, ਬਥੇਰਾ ਪਿਆ, ਅਥਾਹ ਪਿਆ ਅਤੇ ਰੈਫਿਊਜੀ ਕਲੇਮ ਫਾਈਲ ਕਰਨ ਦੇ ਲਈ ਕਿਹੋ ਕਿਹੋ ਜਿਹੇ ਹਥਕੰਡੇ ਵਰਤੇ ਜਾ ਰਹੇ ਨੇ ਵੀ ਕਿਸ ਤੋਂ ਲੁਕੀ ਗੱਲ ਨਹੀਂ ਆ। ਸੋ ਯਾ ਇਹ ਚੀਜ਼ਾਂ ਪਤਾ ਸਰਕਾਰ ਨੂੰ ਪਹਿਲਾਂ ਤੋਂ ਹੀ ਸੀ, ਇੱਦਾਂ ਨਹੀਂ ਵੀ ਪਤਾ ਹੋਣ ਲੱਗਾ। ਹੁਣ ਸਿਰਫ ਇਹ ਆ ਕਿ ਜਿਉਂ ਜਿਉਂ ਇਲੈਕਸ਼ਨ ਨੇੜੇ ਆ ਰਿਹਾ ਉੱਧਰ ਦੇਖ ਲਿਆ ਵੀ ਡੋਨਲਡ ਟਰੰਪ ਦੀ ਵੀ ਜਿੱਤ ਹੋ ਗਈ ਆ, ਹੁਣ ਪਤਾ ਕਿ ਇਲੈਕਸ਼ਨ ਕਦ ਤੱਕ ਟਾਲ ਲਓਗੇ। ਜੇ ਅਗਲੇ ਸਾਲ ਅਕਤੂਬਰ ਦੇ ਵਿੱਚ ਤਾਂ ਹੋਣਾ ਹੀ ਆ ਨਾ, ਚਾਂਸਿਸ ਵੈਸੇ ਹੈਗੇ ਨੇ ਉਹ ਤੋਂ ਸ਼ਾਇਦ ਪਹਿਲਾਂ ਹੀ ਹੋ ਜਾਵੇ। ਸੋ ਸਰਕਾਰ ਵੀ ਹੁਣ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਪਤਾ ਸੀ ਹੁਣ ਉਹਨਾਂ ਨੂੰ ਤਸਦੀਕ ਕਰਕੇ ਉੱਤੇ ਆਪਣੇ ਬਿਆਨਬਾਜ਼ੀ ਨੂੰ ਗੱਲਬਾਤ ਨੂੰ ਸਖਤ ਕਰ ਰਹੇ ਨੇ ਤਾਂ ਕਿ ਇਲੈਕਸ਼ਨ ਤੋਂ ਪਹਿਲਾਂ ਥੋੜ੍ਹਾ ਜਿਹਾ ਜਿਹੜਾ ਪਬਲਿਕ ਸੈਂਟੀਮੈਂਟ ਆ ਉਹਨੂੰ ਸੋਫਟਨ ਅਪ ਕੀਤਾ ਜਾ ਸਕੇ। ਪਰ ਯਾ ਇਹ ਖੁੱਲ੍ਹੇਆਮ ਬਹੁਤ ਕੁਝ ਅਜਿਹਾ ਹੋ ਰਿਹਾ ਜਿਹੜਾ ਕਿ ਲੁਕਵੇਂ ਤੌਰ 'ਤੇ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਅੱਛਾ ਹੁਣ ਟਰੰਪ ਇਫੈਕਟ ਕ੍ਰਿਸਟੀਆ ਫਰੀਲੈਂਡ ਦੇ ਬਿਆਨ ਦੇ ਵਿੱਚ ਵੀ ਕੱਲ੍ਹ ਨਜ਼ਰ ਆਇਆ ਹੈ, ਕਿਉਂਕਿ ਮੈਕਸੀਕੋ ਦੇ ਖਿਲਾਫ ਗੱਲ ਕੀਤੀ ਹੈ ਕੱਲ੍ਹ ਕ੍ਰਿਸਟੀਆ ਫਰੀਲੈਂਡ ਨੇ ਵੀ। ਕ੍ਰਿਸਟੀਆ ਫਰੀਲੈਂਡ ਦਾ ਇਹ ਕਹਿਣਾ ਕਿ ਉਹ ਵਾਸ਼ਿੰਗਟਨ ਦੇ ਕੰਸਰਨਸ ਦੇ ਨਾਲ ਸਹਿਮਤ ਨੇ ਕਿ ਮੈਕਸੀਕੋ ਜੇ ਅਸੀਂ ਕਹਿੰਦੇ ਵੀ ਟ੍ਰੇਡ ਪੋਲਿਸੀ ਦੀ ਗੱਲ ਕਰੀਏ ਤਾਂ ਮੈਕਸੀਕੋ US ਕੈਨੇਡਾ ਦੇ ਨਾਲ ਅਲਾਈਨਡ ਨਹੀਂ ਹੈ, ਖਾਸ ਤੌਰ 'ਤੇ ਜਦੋਂ ਅਸੀਂ ਟ੍ਰੇਡ ਪੋਲਿਸੀ ਨੂੰ ਚਾਈਨਾ ਦੇ ਸੰਦਰਭ ਵਿੱਚ ਵੇਖਦੇ ਹਾਂ। ਜਿਹੜੀਆਂ ਚਾਈਨੀਜ਼ EVs ਨੇ, ਚਾਈਨਾ ਵੱਲੋਂ ਬਣਾਏ ਜਾਣ ਵਾਲੇ ਇਲੈਕਟ੍ਰਿਕ ਵਹੀਕਲਸ, ਉਹਨਾਂ 'ਤੇ ਅਮਰੀਕਾ ਅਤੇ ਕੈਨੇਡਾ ਨੇ ਆਲਰੇਡੀ ਵੱਡੇ ਟੈਰਿਫਸ ਲਗਾ ਦਿੱਤੇ ਹੋਏ ਨੇ, 100% ਦੇ ਟੈਰਿਫਸ ਨੇ, 100% ਤੋਂ ਵੀ ਵੱਧਦੇ ਨੇ। ਅਤੇ ਕੰਸਰਨਸ ਹੁਣ ਇਹ ਨੇ ਜਿਨ੍ਹਾਂ ਬਾਰੇ ਆਪਾਂ ਵੀ ਪਹਿਲਾਂ ਗੱਲ ਕਰਦੇ ਰਹੇ ਹਾਂ ਕਿ ਮੈਕਸੀਕੋ ਦੇ ਵਿੱਚ ਚਾਈਨੀਜ਼ EV ਮੈਨੂਫੈਕਚਰਰਸ, ਖਾਸ ਤੌਰ 'ਤੇ BYD ਵਾਲੇ, ਉਹ ਥਾਵਾਂ ਲੱਭ ਰਹੇ ਨੇ ਕਿ ਉੱਥੇ ਫੈਕਟਰੀ ਲਗਾ ਲਈਏ, ਅਤੇ ਜੇ ਗੱਡੀ ਮੈਕਸੀਕੋ 'ਚ ਬਣੀ ਹੋਏਗੀ ਤਾਂ ਜਿਹੜਾ ਇਹ USMCA ਹੈ ਜਾਂ ਜਿਹੜਾ ਟ੍ਰੇਡ ਅਗਰੀਮੈਂਟ ਆ ਨੌਰਥ ਅਮੈਰੀਕਾ ਦਾ ਵੀ ਉਹਦੇ ਵਿੱਚ ਉਹ ਗੱਡੀ ਕੁਆਲੀਫਾਈ ਕਰਕੇ ਫਿਰ ਉਹ ਅਮੈਰੀਕਾ ਦੇ ਵਿੱਚ, US ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਵੇਚੀ ਜਾ ਸਕੇਗੀ। ਹੁਣ ਫਰੀਲੈਂਡ ਦਾ ਇਹ ਕਹਿਣਾ ਕਿ ਉਹਨਾਂ ਨੇ ਜਿਹੜੇ ਮੈਕਸੀਕੋ ਦੇ ਚਾਈਨਾ ਦੇ ਨਾਲ ਟ੍ਰੇਡ ਇੰਗੇਜਮੈਂਟ ਨਾਲ ਸੰਬੰਧਿਤ ਕੰਸਰਨਸ ਨੇ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਵੀ ਸੁਣੇ ਨੇ ਅਤੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਵੀ ਸੁਣੇ ਨੇ। ਸੋ ਜਿਹੜੀ ਇਨਕਮਿੰਗ ਐਂਡ ਆਊਟਗੋਇੰਗ ਐਡਮਿਨਿਸਟ੍ਰੇਸ਼ਨ ਦੋਵੇਂ ਮੈਕਸੀਕੋ ਦੀ ਚਾਈਨਾ ਦੇ ਨਾਲ ਟ੍ਰੇਡ ਪ੍ਰਤੀ ਜਿਹੜੀ ਕੁਝ ਅਲਾਈਨਮੈਂਟ ਆ ਵੀ ਉਹਨੂੰ ਲੈ ਕੇ ਚਿੰਤਿਤ ਨੇ ਅਤੇ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਕਿ ਅਸੀਂ ਵੀ ਉਹ ਜਿਹੜੀ ਚਿੰਤਾ ਹੈ ਵੀ ਸ਼ੇਅਰ ਦੈਟ ਕੰਸਰਨ। ਟਰੰਪ ਨੇ ਵੈਸੇ ਇਹ ਕਿਹਾ, ਉਹਨਾਂ ਨੇ ਡੋਨਲਡ ਟਰੰਪ ਨੇ ਡਿਊਰਿੰਗ ਦੀ ਕੈਂਪੇਨ ਪਿਛਲੇ ਮਹੀਨੇ ਗੱਲ ਆਖੀ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਉਹ ਮੈਕਸੀਕੋ ਤੋਂ ਆਉਂਦੀਆਂ ਗੱਡੀਆਂ ਦੇ ਉੱਪਰ 200% ਤੱਕ ਦਾ ਟੈਰਿਫ ਲਗਾ ਸਕਦੇ ਨੇ। ਉਹਨਾਂ ਦਾ ਬੇਸਿਕਲੀ ਇਹ ਕਹਿਣਾ ਸੀ ਕਿ ਇੰਨੀਆਂ ਮਹਿੰਗੀਆਂ ਕਰ ਦੇਣੀਆਂ ਅਸੀਂ ਚਾਈਨੀਜ਼ ਮੇਡ ਵਹੀਕਲਸ, ਚਾਈਨੀਜ਼ ਕੰਪਨੀਆਂ ਦੀਆਂ ਇਲੈਕਟ੍ਰਿਕ ਗੱਡੀਆਂ, ਭਾਵੇਂ ਉਹ ਮੈਕਸੀਕੋ ਦੇ ਵਿੱਚ ਹੀ ਬਣਨ, ਕਿ ਅਮਰੀਕਾ ਦੇ ਵਿੱਚ ਜੇ ਕੋਈ ਖਰੀਦਣਾ ਵੀ ਚਾਹੇ ਉਹ ਨਾ ਖਰੀਦੇ, ਕਿਉਂਕਿ ਜਿਹੜਾ ਕੋਸਟ ਵਾਲਾ ਇਨਸੈਂਟਿਵ ਆ ਉਹ ਉੱਥੇ ਆ ਕੇ ਖਤਮ ਹੋ ਜਾਣਾ। ਇਸੇ ਹਫ਼ਤੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਜੇ ਮੈਕਸੀਕੋ ਚਾਈਨੀਜ਼ ਗੱਡੀਆਂ ਵਾਸਤੇ, ਆਟੋ ਪਾਰਟਸ ਵਾਸਤੇ ਇੱਕ ਬੈਕਡੋਰ ਬਣ ਜਾਂਦਾ ਨੌਰਥ ਅਮਰੀਕਾ ਦੇ ਵਿੱਚ ਚਾਈਨਾ ਦਾ, ਤਾਂ ਫਿਰ ਮੈਕਸੀਕੋ ਨੂੰ ਟ੍ਰੇਡ ਡੀਲ ਤੋਂ ਬਾਹਰ ਹੀ ਰੱਖ ਦਿਉ, ਕਿ ਜਿਹੜੀ ਇਹ ਟ੍ਰੇਡ ਡੀਲ ਕਰਨੀ ਆ ਉਹ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਹੀ ਹੋਵੇ, ਉਹ ਬਾਈਲੇਟਰਲ ਡੀਲ ਹੋਵੇ, ਦੋ ਮੁਲਕਾਂ 'ਚ ਹੋਵੇ, ਟ੍ਰਾਈਲੇਟਰਲ ਕਰਨ ਦੀ ਲੋੜ ਨਹੀਂ, ਮੈਕਸੀਕੋ ਨੂੰ ਬਾਹਰ ਹੀ ਰੱਖੋ ਉਹ ਤੋਂ। ਮੈਕਸੀਕੋ ਦਾ ਇਹ ਕਹਿਣਾ ਕਿ ਮੈਕਸੀਕੋ ਨੂੰ ਚਾਈਨੀਜ਼ ਪ੍ਰੋਡਕਟਸ ਦਾ ਬੈਕਡੋਰ ਕਹਿਣਾ ਇਹ ਸਰਾਸਰ ਗਲਤ ਗੱਲ ਹੈ, ਇਹ ਝੂਠ ਗੱਲ ਹੈ। ਉਹਨਾਂ ਦਾ ਕਹਿਣਾ ਕਿ ਜਿੰਨਾ ਵੀ ਸਮਾਨ ਮੈਕਸੀਕੋ ਦੇ ਰਾਹੀਂ ਨੌਰਥ ਅਮਰੀਕਾ ਦੇ ਵਿੱਚ ਪਹੁੰਚਦਾ, ਉਹ ਜਿਹੜਾ ਟ੍ਰੇਡ ਅਗਰੀਮੈਂਟ ਦੀਆਂ ਮਦਾਂ ਨੇ ਉਹ ਉਹਨਾਂ ਦਾ ਸਤਿਕਾਰ ਕਰਦਾ, ਉਹ ਉਹਨਾਂ ਦੇ ਮੁਤਾਬਕ ਆ। ਜਦੋਂ ਕ੍ਰਿਸਟੀਆ ਫ੍ਰੀਲੈਂਡ ਨੂੰ ਕੱਲ੍ਹ ਪੁੱਛਿਆ ਗਿਆ ਕਿ ਕੀ ਉਹ ਡੱਗ ਫੋਰਡ ਦੇ ਇਸ ਆਈਡੀਆ ਨਾਲ ਸਹਿਮਤ ਨੇ ਕਿ ਮੈਕਸੀਕੋ ਨੂੰ ਬਾਹਰ ਹੀ ਰੱਖ ਲਓ ਟ੍ਰੇਡ ਡੀਲ ਤੋਂ, ਅਮਰੀਕਾ ਅਤੇ ਕੈਨੇਡਾ, ਯੂ ਐਸ ਅਤੇ ਕੈਨੇਡਾ ਆਪਣੀ ਲੈਦੀ ਟ੍ਰੇਡ ਡੀਲ ਕਰ ਲੈਣ, ਕਲੀਅਰ ਜਵਾਬ ਨਹੀਂ ਦਿੱਤਾ ਉਹਨਾਂ ਨੇ। ਅਤੇ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਯੂ ਐਸ ਦੇ ਨਾਲ ਜਦੋਂ ਕਹਿੰਦੇ ਸੀ ਚਾਈਨਾ ਦੇ ਟੋਪਿਕ 'ਤੇ ਗੱਲ ਕਰੀਏ ਕਿ ਚਾਈਨਾ ਨਾਲ ਟ੍ਰੇਡਿੰਗ ਦੀ ਰਿਲੇਸ਼ਨਸ਼ਿਪ ਕਿਹੋ ਜਿਹੀ ਹੋਣੀ ਚਾਹੀਦੀ ਆ, ਜਾਂ ਚਾਈਨਾ ਵੱਲੋਂ ਕਿਵੇਂ ਟ੍ਰੇਡ ਨੂੰ ਇਨਫਲੂਐਂਸ ਕਰਕੇ ਜਿਹੜੀ ਬਾਕੀ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਾ ਰਹੀਆਂ ਨੇ, ਵੀ ਟ੍ਰੇਡ ਦੇ ਮਾਮਲੇ 'ਤੇ ਚਾਈਨਾ ਦੇ ਟੋਪਿਕ 'ਤੇ ਕੈਨੇਡਾ ਯੂ ਐਸ ਦੇ ਨਾਲ ਅਲਾਈਨਡ ਹੈ, ਬਸ ਉਹਨਾਂ ਨੇ ਇਹ ਗੱਲ ਆਖੀ ਆ। ਸੋ ਇਹ ਵੇਖਦੇ ਹਾਂ ਜੀ, ਜਿਹੜਾ ਆ ਬਹੁਤ ਸਾਰੀਆਂ ਸਿਰਦਰਦੀਆਂ ਹੋਣਗੀਆਂ ਐਤਕੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਦੇ ਹੋਏ, ਅਤੇ ਐਤਕੀ ਇਹ ਵੀ ਨਾ ਭੁੱਲੀਏ ਕਿ ਪਿਛਲੀ ਵਾਰ 'ਤੇ ਟਰੰਪ ਜਦੋਂ ਰਾਸ਼ਟਰਪਤੀ ਬਣੇ ਸੀ ਉਦੋਂ ਬਹੁਤ ਸਾਰੀਆਂ ਚੀਜ਼ਾਂ ਕਿ ਸਰਕਾਰੀ ਪ੍ਰੋਟੋਕੋਲ ਦੇ ਮੁਤਾਬਕ ਕਿਹੜਾ ਕੰਮ ਕਿਵੇਂ ਹੁੰਦਾ, ਕਈ ਦਾ ਪੇਜ ਉਹਨਾਂ ਵਾਸਤੇ ਨਵੇਂ ਸੀ, ਬਟ ਨਾਓ ਹੀ ਇਜ਼ ਕਮਿੰਗ ਬੈਕ ਵਿਦ ਐਕਸਪੀਰੀਅੰਸ। ਅਤੇ ਸੋ ਇਹ ਦੇਖਣਾ ਹੋਏਗਾ, ਜਿਹੜੀ ਕੈਨੇਡੀਅਨ ਸਰਕਾਰ ਨੇ ਆਲਰੇਡੀ ਆਪਣੀ ਜਿਹੜੀ ਕੈਨੇਡਾ ਯੂ ਐਸ ਰਿਲੇਸ਼ਨਸ ਕਮੇਟੀ ਆ ਉਹ ਰੀਐਕਟੀਵੇਟ ਕਰ ਦਿੱਤੀ ਹੋਈ ਆ। ਕੱਲ੍ਹ ਐਕਚੁਲੀ ਆ ਜਿਹੜੀ ਸਾਰੀ ਗੱਲਬਾਤ ਆ ਉਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਹੋਈ ਆ, ਸੋ ਉਹ ਹੁਣ ਜਿਹੜੀ ਕਮੇਟੀ ਦੇ ਮੈਂਬਰ ਨੇ ਉਹ ਰੈਗੂਲਰਲੀ ਹਰ ਬੁੱਧਵਾਰ ਦੇ ਬੁੱਧਵਾਰ ਉਹਨਾਂ ਦੀ ਮੁਲਾਕਾਤ ਹੋਇਆ ਕਰਦੀ ਆ। ਇੱਕ ਨਾ ਓਨਟੈਰੀਓ ਦੇ ਵਿੱਚ ਇੱਕ ਘਟਨਾ ਵਾਪਰੀ, ਦੋ ਗੱਲਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ। ਇੱਕ ਤਾਂ ਓਨਟੈਰੀਓ ਦੇ ਵਿੱਚ ਜਿਹੜਾ ਟੋਰੋਂਟੋ ਲੱਗ ਗਈ ਹੈ ਜਗ੍ਹਾ ਕਲੈਡਨ, ਉੱਥੇ ਸ਼ਨੀਵਾਰ 10 ਵਜੇ ਇੱਕ ਵਿਅਕਤੀ ਦਾ ਕਤਲ ਹੋਇਆ, ਰਵਿੰਦਰ ਸਿੰਘ ਮੱਲੀ, 52 ਵਰ੍ਹਿਆਂ ਦੀ ਉਮਰ ਸੀ ਉਹਨਾਂ ਦੀ, ਅਤੇ ਕਤਲ ਦੇ ਦੋਸ਼ ਦੇ ਹੇਠ ਜਿਹੜੀ ਉੱਥੋਂ ਦੀ ਪ੍ਰੋਵਿੰਸ਼ੀਅਲ ਪੁਲਿਸ ਆ ਓਨਟੈਰੀਓ ਦੀ, ਉਹਨਾਂ ਨੇ ਕਲੈਡਨ ਦੇ ਇੱਕ ਨਿਵਾਸੀ ਰਜਿੰਦਰ ਕੁਮਾਰ ਨੂੰ, 47 ਵਰ੍ਹਿਆਂ ਦੇ ਨੂੰ, ਅਤੇ ਇੱਕ ਹੋਰ ਵਿਅਕਤੀ, ਅੱਛਾ ਰਜਿੰਦਰ ਕੁਮਾਰ ਦੀ ਪਤਨੀ ਸ਼ੀਤਲ ਵਰਮਾ, 35 ਵਰ੍ਹਿਆਂ ਦੀ, ਇਹਨਾਂ ਦੇ ਉੱਪਰ ਦੋਸ਼ ਲੱਗੇ ਨੇ। ਸੋ ਰਜਿੰਦਰ ਕੁਮਾਰ 'ਤੇ ਕਤਲ ਦੇ ਦੋਸ਼ ਨੇ, ਉਹਨਾਂ ਦੀ ਪਤਨੀ ਸ਼ੀਤਲ ਵਰਮਾ 'ਤੇ ਪੁਲਿਸ ਦੀ ਕਾਰਵਾਈ ਦੇ ਵਿੱਚ ਅੜਿੱਕਾ ਪਾਉਣ ਦੇ ਦੋਸ਼ ਲੱਗੇ ਨੇ। ਰਵਿੰਦਰ ਮੱਲੀ ਦੇ ਪਰਿਵਾਰ ਵੱਲੋਂ, ਉਹਨਾਂ ਦੀ ਵਾਈਫ ਵੱਲੋਂ ਹੀ ਗੋਫੰਡ ਵੀ ਪੇਜ ਸ਼ੁਰੂ ਕੀਤਾ ਗਿਆ, ਅਤੇ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਲਿਖੀ ਆ, ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦੇ ਹਸਬੈਂਡ ਦਾ ਕਤਲ, ਰਵਿੰਦਰ ਸਿੰਘ ਮੱਲੀ ਦਾ ਕਤਲ, ਇਹ ਇੱਕ ਨਫ਼ਰਤੀ ਰੀਜ਼ਨਸ ਇਹਦੇ ਪਿੱਛੇ ਹੈਗੇ ਨੇ, ਸੋ ਇੱਕ ਹੇਟ ਕ੍ਰਾਈਮ ਉਹਨਾਂ ਨੇ ਦੱਸਿਆ। ਉਹਨਾਂ ਦੇ ਪੂਰੇ ਵੇਰਵੇ ਹੈਗੇ ਕੀ ਨੇ, ਹੋਪਫੁਲੀ ਜਿਉਂ ਜਿਉਂ ਹੁਣ ਇਨਵੈਸਟੀਗੇਸ਼ਨ ਮੂਹਰੇ ਆਉਂਦੀ ਆ ਉਹ 'ਚੋਂ ਪਤਾ ਲੱਗੇਗਾ, ਪਰ ਇਹ ਵੀ ਬੜੀ ਕੰਸਰਨਿੰਗ ਡਿਵੈਲਪਮੈਂਟ ਆ, ਕਿਉਂਕਿ ਇਹਨੂੰ ਜਦੋਂ ਦੇਖੋ ਕਲੈਰਿਟੀ ਦੀ ਘਾਟ ਹੁੰਦੀ ਆ ਨਾ, ਫਿਰ ਕਈ ਚੀਜ਼ਾਂ ਨੂੰ ਜੋੜ ਕੇ, ਜੋ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਅਨਫੋਰਚੁਨੇਟ ਇੰਸੀਡੈਂਟਸ ਅਸੀਂ ਵੇਖੇ ਨੇ ਜੋ ਕਮਿਊਨਿਟੀ ਦੇ ਵਿੱਚ ਵਾਪਰੇ ਇੱਥੇ ਸਰੀ ਦੇ ਵਿੱਚ, ਬਾਕੀ ਉਹਦੇ ਟੋਰੋਂਟੋ ਵਾਲੇ ਪਾਸੇ, ਜਦੋਂ ਉਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਆ ਅਤੇ ਉਹ ਹੋਰ ਜ਼ਿਆਦਾ ਕੰਸਰਨਿੰਗ ਬਣ ਜਾਂਦੀ ਆ। ਅਫਕੋਰਸ ਜਿਹੜੇ ਇੱਕ 52 ਵਰ੍ਹਿਆਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਬਾਰੇ ਦੱਸਿਆ ਜਾ ਰਿਹਾ ਕਿ ਉਹ ਬੜੇ ਸ਼ਾਂਤ ਸੁਭਾਅ ਦੇ ਵਿਅਕਤੀ ਸਨ, ਸੋ ਇਹ ਵੇਖਦੇ ਹਾਂ ਜੀ ਕਿ ਇਨਵੈਸਟੀਗੇਸ਼ਨ ਦੇ ਵਿੱਚੋਂ ਹੋਰ ਕੀ ਕੁਝ ਸਾਹਮਣੇ ਆਉਂਦਾ। ਇੱਕ ਹੋਰ ਗੱਲ ਜਿਹੜੀ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ, ਉਹ ਹੈ ਕਿ ਅਰਸ਼ ਡੱਲਾ, ਜਿਸਨੂੰ ਕਿ ਕੈਨੇਡਾ ਦੇ ਵਿੱਚ ਪੁਲਿਸ ਵੱਲੋਂ ਬੀਤੇ ਦਿਨੀ ਅਰੈਸਟ ਕੀਤਾ ਗਿਆ ਸੀ, ਅਤੇ ਉਸ ਸੰਬੰਧੀ ਜਿਹੜੀਆਂ ਹੁਣ ਡੀਟੇਲਸ ਨੇ ਉਹ ਹੋਰ ਜ਼ਿਆਦਾ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ। ਜਿਹੜਾ ਅਰਸ਼ ਡੱਲਾ ਵਾਲਾ ਮਾਮਲਾ, ਹੁਣ ਇਹਨੂੰ ਐਕਸਟ੍ਰਾਡਾਈਟ ਕਰਨ ਦੇ ਵਾਸਤੇ ਕੈਨੇਡਾ ਨੂੰ ਭਾਰਤ ਦੀ ਸਰਕਾਰ ਨੇ ਐਕਸਟ੍ਰਾਡੀਸ਼ਨ ਰਿਕੁਐਸਟਸ ਵੀ ਪਹਿਲਾਂ ਭੇਜੀਆਂ ਸੀ, ਅਤੇ ਕੈਨੇਡਾ ਵੱਲੋਂ ਐਕਸਟ੍ਰਾਡਾਈਟ ਉਦੋਂ ਨਹੀਂ ਸੀ ਕੀਤਾ ਗਿਆ। ਮਾਲਟਨ ਵਿਖੇ ਅਕਤੂਬਰ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇੱਕ, ਉਹਦੇ ਵਿੱਚ ਅਰਸ਼ ਡਾਲਾ, ਅਰਸ਼ਦੀਪ ਸਿੰਘ ਗਿੱਲ, ਇਹ ਗ੍ਰਿਫਤਾਰ ਹੋਇਆ ਸੀ, ਚਾਰਜ ਹੋਇਆ ਸੀ। ਇਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਵੀ ਅਸਲ 'ਚ ਅਕਤੂਬਰ 'ਚ ਜਿਹੜੀ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਉਹਦੇ 'ਚ ਅਰਸ਼ ਡਾਲਾ ਖੁਦ ਜ਼ਖਮੀ ਹੋਇਆ ਸੀ, ਅਤੇ ਹਸਪਤਾਲ ਜਦੋਂ ਪਹੁੰਚਿਆ ਉਦੋਂ ਫਿਰ ਪੁਲਿਸ ਵਾਲੇ ਅਲਰਟ ਹੋਏ, ਜਦੋਂ ਇਹਨਾਂ ਨੇ ਗੱਡੀ ਦੀ ਪਛਾਣ ਤਫਤੀਸ਼ ਕੀਤੀ, ਅਤੇ ਦੱਸਿਆ ਜਾ ਰਿਹਾ ਵੀ ਉਦੋਂ ਵੀ ਪਤਾ ਲੱਗਦਾ ਵੀ ਅਰਸ਼ ਡਾਲਾ ਅਤੇ ਇਹਦੇ ਨਾਲ ਜਿਹੜਾ ਹੋਰ ਇੱਕ ਵਿਅਕਤੀ ਸੀ ਇਹਨਾਂ ਨੇ ਵੀ ਫਾਇਰ ਬੈਕ ਕੀਤਾ ਸੀ। ਸੋ ਹੁਣ ਉਸ ਤੋਂ ਮਗਰੋਂ ਪੁਸ਼ਟੀ ਇਹਦੀ ਮੀਡੀਆ ਦੇ ਵਿੱਚ ਹੁਣ ਹੋ ਰਹੀ ਹੈ ਪਿਛਲੇ ਇੱਕ ਦੋ ਦਿਨਾਂ ਤੋਂ ਕਿ ਅਰਸ਼ ਡਾਲਾ ਨੂੰ ਇੱਥੇ ਕੈਨੇਡਾ ਦੇ ਵਿੱਚ ਓਨਟੈਰੀਓ ਦੇ ਵਿੱਚ ਅਕਤੂਬਰ ਦੇ ਵਿੱਚ ਅਰੈਸਟ ਕੀਤਾ ਗਿਆ। ਹੁਣ ਖਬਰ ਇਹ ਆ ਰਹੀ ਹੈ ਭਾਰਤ ਵਾਲੇ ਪਾਸਿਓਂ ਕਿ ਇੰਡੀਆ ਵੱਲੋਂ ਇੱਕ ਵਾਰ ਮੁੜ ਤੋਂ ਅਰਸ਼ ਡਾਲਾ ਨੂੰ ਐਕਸਟਰਾਡਾਈਟ ਕਰਨ ਦੇ ਵਾਸਤੇ ਜਿਹੜੀ ਅਰਜ਼ੀ ਆ ਜਾਂ ਜਿਹੜੀ ਕਾਰਵਾਈ ਆ ਉਹ ਦੁਬਾਰਾ ਤੋਂ ਸ਼ੁਰੂ ਕੀਤੀ ਜਾਣੀ ਆ। ਜਿਹੜੀ ਮਿਨਿਸਟਰੀ ਹੈਗੀ ਹੈ ਭਾਰਤ ਦੇ ਵਿੱਚ ਉਹਨਾਂ ਨੇ ਪ੍ਰੋਕਲੇਮਡ ਅਫੈਂਡਰ ਐਲਾਨਿਆ ਹੋਇਆ ਅਰਸ਼ ਡਾਲਾ ਨੂੰ। 50 ਤੋਂ ਵੀ ਵੱਧ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਮਰਡਰ, ਅਟੈਂਪਟ ਟੂ ਮਰਡਰ, ਐਕਸਟੋਰਸ਼ਨ, ਟੈਰਰਿਸਟ ਐਕਟਸ ਅਤੇ ਟੈਰਰਿਸਟ ਫਾਈਨੈਂਸਿੰਗ ਨਾਲ ਸੰਬੰਧਿਤ ਜਿਹੜੇ ਦੋਸ਼ ਨੇ ਉਹ ਭਾਰਤ ਦੇ ਵਿੱਚ ਲਗਾਏ ਗਏ ਨੇ ਅਰਸ਼ ਡਾਲਾ 'ਤੇ। ਸੋ ਕੀ ਹੁਣ ਕੈਨੇਡਾ ਵੱਲੋਂ ਇਸ ਐਕਸਟ੍ਰਾਡੀਸ਼ਨ ਰਿਕੁਐਸਟ ਨੂੰ ਮੰਨਿਆ ਜਾਏਗਾ, ਦੈਟ ਰਿਮੇਨਸ ਟੂ ਬੀ ਸੀਨ। ਵਟਸਐਪ 'ਤੇ ਮੈਸੇਜ ਆਇਆ ਜਿਹੜੀ ਇਹ ਇੱਕ ਇੰਪੋਰਟੈਂਟ ਗੱਲ ਆ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਇਨ ਰੈਫਰੈਂਸ ਟੂ ਰਵਿੰਦਰ ਸਿੰਘ ਮੱਲੀ ਜਿਨ੍ਹਾਂ ਦਾ ਓਨਟੈਰੀਓ ਦੇ ਵਿੱਚ ਕਤਲ ਹੋਇਆ ਪਿਛਲੇ ਦਿਨੀ, ਜਿਨ੍ਹਾਂ ਦੀ ਵਾਈਫ ਨੇ ਇਹ ਕਿਹਾ ਗੋ ਫੰਡ ਮੀ ਪੇਜ 'ਤੇ ਕਿ ਇਹ ਨਫ਼ਰਤੀ ਹਿੰਸਾ ਦਾ ਮਾਮਲਾ ਪ੍ਰਤੀਤ ਹੁੰਦਾ। ਵਟਸਐਪ 'ਤੇ ਮੈਸੇਜ ਭੇਜ ਰਹੇ ਨੇ ਸਾਡੇ ਸੁਣਨ ਵਾਲੇ, ਕਹਿੰਦੇ ਜਿਹੜਾ ਵੀ ਕੁਝ ਪਿਛਲੇ ਦਿਨਾਂ ਦੇ ਵਿੱਚ ਪ੍ਰੋਪੋਗੰਡਾ ਚੱਲਿਆ, ਖਾਸ ਤੌਰ 'ਤੇ ਜਿਸ ਤਰ੍ਹਾਂ ਦੀ ਗੱਲਬਾਤ ਅਨਫੋਰਚੁਨੇਟਲੀ ਕੁਝ ਮੀਡੀਆ ਅਦਾਰਿਆਂ ਦੇ ਵਿੱਚ ਹੋਈ, ਇਸਪੈਸ਼ਲੀ ਇੰਡੀਆ ਦੇ ਮੀਡੀਆ ਦੇ ਅਦਾਰਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਕੰਸਟਰਕਟ ਕੀਤਾ ਗਿਆ ਕੈਨੇਡਾ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ, ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦਾ ਬਵੰਡਰ ਮਚਿਆ, ਜੇ ਇਹ ਸਾਰੀ ਦੀ ਸਾਰੀ ਜਿਹੜੀ ਇਹ ਘਟਨਾ ਜੇ ਇਹਦੀ ਕੜੀ ਉਹਦੇ ਨਾਲ ਜੁੜਦੀ ਹੈ, ਦਿਸ ਇਜ਼ ਗੋਇੰਗ ਟੂ ਬੀ ਵੈਰੀ ਅਨਫੋਰਚੁਨੇਟ। ਕਿਸੇ ਵੀ ਪਰਿਵਾਰ ਦੇ ਜੀ ਦਾ ਇੱਦਾਂ ਅਣਿਆਈ ਮੌਤ ਮਾਰਿਆ ਜਾਣਾ, ਇਟਸ ਅਨਫੋਰਚੁਨੇਟ ਇਨ ਐਨ ਆਫ ਇਟਸੈਲਫ, ਪਰ ਜੇ ਉਹਦਾ ਰੀਜ਼ਨ ਇਹੀ ਹੁੰਦਾ, ਕਿਉਂਕਿ ਉਹਨਾਂ ਦੀ ਵਾਈਫ ਨੇ ਸੰਕੇਤਕ ਤੌਰ 'ਤੇ ਉਹ ਗੋਫੰਡਮੀ ਪੇਜ 'ਤੇ ਲਿਖਿਆ ਕਿ ਇਹ ਨਫ਼ਰਤੀ ਘਟਨਾ ਹੋਈ ਆ, ਨਫ਼ਰਤੀ ਘਟਨਾ ਕਰਕੇ ਉਹਨਾਂ ਦੇ ਪਤੀ ਦਾ ਕਤਲ ਹੋਇਆ, ਇਹਦੀ ਵੀ ਇਨਵੈਸਟੀਗੇਸ਼ਨ 'ਤੇ ਜਿਹੜੀ ਕਲੀਅਰ ਜਾਣਕਾਰੀ ਆ ਉਹ ਵੀ ਹੋਪਫੁਲੀ ਅਥਾਰਟੀਜ਼ ਵੱਲੋਂ ਸਾਂਝੀ ਕੀਤੀ ਜਾਏਗੀ, ਬਿਕਾਜ਼ ਦਿਸ ਇਜ਼ ਟਰੂਲੀ ਕੰਸਰਨਿੰਗ। ਇਹ ਲਿਸਨਰ ਦਾ ਮੈਸੇਜ ਬਿਲਕੁਲ ਠੀਕ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਨਫ਼ਰਤੀ ਪ੍ਰੋਪੋਗੈਂਡਾ ਜਦੋਂ ਵੀ ਹੁੰਦਾ ਉਹਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾ ਕਰਦੀਆਂ ਨੇ। ਜਿਨ੍ਹਾਂ ਨੇ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਨੇ, ਜਿਨ੍ਹਾਂ ਨੇ ਕੁਝ ਵੀ ਇਸ ਤਰ੍ਹਾਂ ਦੀਆਂ ਭੜਕਾਉਣ ਵਾਲੀਆਂ ਪੋਸਟਸ ਕੀਤੀਆਂ ਨੇ, ਮੈਸੇਜ ਅੱਗੇ ਤੋਂ ਅੱਗੇ ਸਾਂਝੇ ਕੀਤੇ ਨੇ ਕਿਸੇ ਦਾ ਨਾਮ ਲਿਖ ਕੇ ਸਾਂਝਾ ਕਰਕੇ, ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਮੁੜ ਜਜ਼ਬ ਹੋ ਜਾਣਾ, ਪਰ ਉਹਦਾ ਜਿਹੜਾ ਰਿਪਲ ਇਫੈਕਟ ਆ ਉਹਨੇ ਕਿਹਦਾ ਨੁਕਸਾਨ ਕਰਾ ਦੇਣਾ, ਯੂ ਨੈਵਰ ਨੋ, ਉਹ ਪਤਾ ਨਹੀਂ ਹੁੰਦਾ ਉਸ ਵੇਲੇ। ਵਟਸਐਪ 'ਤੇ ਮਨੋਜ ਗੋਇਲ ਜੀ ਦਾ ਮੈਸੇਜ ਆਇਆ। ਗੋਇਲ ਸਾਹਿਬ ਖੁਦ ਵਕੀਲ ਨੇ ਅਤੇ ਜਿਹੜੇ ਕਾਨੂੰਨੀ ਦਾਅ ਪੇਚ ਨੇ ਇਮੀਗ੍ਰੇਸ਼ਨ ਦਾ ਮਾਮਲਾ ਉਹਨੂੰ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਨੇ ਲਿਖਿਆ, ਉਹ ਕਹਿੰਦੇ ਰੈਫਿਊਜੀ ਸੰਬੰਧੀ ਜਿਹੜਾ ਲਾਅ ਹੈ ਉਹਦੇ ਵਿੱਚ ਹੀ ਇੰਨਾ ਵੱਡਾ ਫਲੋਅ ਹੈ, ਉਹਦੇ 'ਚ ਇੰਨਾ ਵੱਡਾ ਲੂਪ ਹੋਲ ਆ ਕਿ ਜਿਹੜਾ ਵੀ ਕੋਈ ਵਿਅਕਤੀ ਜਦੋਂ ਕਹਿੰਦੇ ਨੇ ਕਿ ਉਹਨੇ ਰੈਫਿਊਜੀ ਕਲੇਮ ਕਰਨਾ, ਕਹਿੰਦੇ ਭਾਵੇਂ IRCC CBSA ਦੇ ਅਫਸਰ ਨੂੰ ਪਤਾ ਵੀ ਹੋਵੇ ਕਿ ਸਾਹਮਣੇ ਵਾਲਾ ਬਿਲਕੁਲ ਝੂਠਾ ਕਲੇਮ ਫਾਈਲ ਕਰ ਰਿਹਾ, ਉਹਨਾਂ ਕੋਲ ਇਸ ਚੀਜ਼ ਦੀ ਕੋਈ ਡਿਸਕ੍ਰਿਪਸ਼ਨ ਨਹੀਂ ਹੈ ਕਿ ਉਹ ਕਲੇਮੈਂਟ ਦੀ ਹੋਰ ਪੁਣਛਾਣ ਕਰ ਸਕਣ, ਉਹਨਾਂ ਬਾਰੇ ਹੋਰ ਸਵਾਲ ਪੁੱਛ ਸਕਣ। ਕਹਿੰਦੇ ਉਹਨਾਂ ਕੋਲ ਸਿਰਫ ਇੱਕੋ ਵਸੀਲਾ ਰਹਿ ਜਾਂਦਾ ਕਿ ਉਹਨਾਂ ਨੇ ਫਿਰ ਇਸ ਚੀਜ਼ ਦੀ ਡਿਟਰਮੀਨੇਸ਼ਨ ਦੇ ਲਈ ਇਹ ਜਿਹੜਾ ਮਾਮਲਾ ਹੈ ਉਹ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ IRCC ਦੇ ਹਵਾਲੇ ਕਰਨਾ ਹੈ। ਅਤੇ ਸੋ ਇਹ ਜਿਹੜਾ ਜਿਹੜੀ ਫਰਦਰ ਡਿਟਰਮੀਨੇਸ਼ਨ ਆ ਉਹ ਰੈਫਿਊਜੀ ਬੋਰਡ ਨੇ ਕਰਨੀ ਆ, ਜਿਹੜਾ ਕਿ ਇੰਡੀਪੈਂਡੈਂਟਲੀ ਕੰਮ ਕਰਦਾ। ਸੋ ਕਹਿੰਦੇ ਜਦੋਂ ਭਾਵੇਂ ਪਤਾ ਵੀ ਹੈ ਸਾਹਮਣੇ ਸਿੱਧੇ ਤੌਰ 'ਤੇ ਪਤਾ ਕਿ ਜਿਹੜਾ ਵਿਅਕਤੀ ਕਲੇਮ ਕਰਨ ਲੱਗਾ ਉਹ ਝੂਠਾ ਕਲੇਮ ਕਰ ਰਿਹਾ, ਦੂਜਾ ਜਿਹੜਾ ਇਸ਼ੂ ਆ ਨਾ ਜਿਹੜਾ ਬਹੁਤਾ ਡਿਸਕਸ ਨਹੀਂ ਹੁੰਦਾ, ਐਂਡ ਆਫਕੋਰਸ ਇਹਦੇ ਨਾਲ ਸੰਬੰਧਿਤ ਸਿੱਧੇ ਸਿੱਧੇ ਨੰਬਰਸ ਵੀ ਕਦੇ ਜਾਰੀ ਨਹੀਂ ਹੋ ਪਾਉਂਦੇ, ਬਹੁਤ ਮੁਸ਼ਕਲ ਆ ਇਹ ਜਾਣਕਾਰੀ ਇਕੱਤਰ ਕਰ ਪਾਉਣੀ ਕਿ ਜਿਹੜੇ ਵਿਅਕਤੀ ਅਸਾਇਲਮ ਕਲੇਮ ਕਰਦੇ ਨੇ, ਜਿਹੜੇ ਉਹਨਾਂ ਨੂੰ ਬੈਨੀਫਿਟਸ ਪ੍ਰਦਾਨ ਕੀਤੇ ਜਾਂਦੇ ਨੇ ਸਰਕਾਰ ਵੱਲੋਂ, ਉਹਨਾਂ ਦਾ ਖਰਚਾ ਕਿੰਨਾ ਪੈ ਰਿਹਾ। ਪਿਛਲੇ ਦਿਨਾਂ ਦੇ ਵਿੱਚ ਸਿਰਫ ਇੱਕੋ ਹੋਟਲ ਕੋਸਟਸ ਵਾਲੀ ਗੱਲ 'ਤੇ ਆ ਗਈ ਸੀ ਕਿ ਰੋਜ਼ਾਨਾ ਹੋਟਲ 'ਤੇ ਖਾਣ ਪੀਣ 'ਤੇ ਅਪਵਰਡਸ ਆਫ $200 ਅ ਡੇ ਜਿਹੜਾ ਖਰਚਾ ਪੈ ਰਿਹਾ ਸੀ, ਪਰ ਜਿਹੜੀਆਂ ਕੁਝ ਹੋਰ ਸਬਸਿਡੀਜ਼ ਮਿਲਦੀਆਂ ਨੇ, ਜਿਹੜੀਆਂ ਹੈਲਥ ਕੇਅਰ ਦਾ ਰਾਈਟ ਵੇ ਜਿਹੜਾ ਬੈਨੀਫਿਟ ਮਿਲਦਾ, ਉਹਦੇ ਉੱਪਰ ਜਿਹੜਾ ਖਰਚਾ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਉਹਨੇ ਵੀ ਸਿਸਟਮ ਨੂੰ ਕਾਫੀ ਡਰੇਨ ਕੀਤਾ ਹੋਇਆ। ਦੇਖੋ ਜਿਹੜਾ ਇਹ ਰੈਫਿਊਜੀ ਅਤੇ ਅਸਾਇਲਮ ਕਲੇਮ ਵਾਲਾ ਪੂਰਾ ਦਾ ਪੂਰਾ ਜੋ ਇਹ ਜੋ ਇੱਕ ਪ੍ਰਣਾਲੀ ਆ, ਇਹ ਪ੍ਰਣਾਲੀ ਤਾਂ ਉਹਨਾਂ ਲੋਕਾਂ ਵਾਸਤੇ ਆ ਨਾ ਜਿਹੜੇ ਸੱਚਮੁੱਚ ਜਿਨ੍ਹਾਂ ਨੂੰ ਅਸਾਇਲਮ ਕਲੇਮ ਕਰਨਾ ਪੈਂਦਾ, ਜਿਨ੍ਹਾਂ ਨੂੰ ਰੈਫਿਊਜੀ ਸਟੇਟਸ ਲਗਾਉਣਾ ਪੈਂਦਾ, ਜਿਹੜੇ ਸੱਚਮੁੱਚ ਕਿਸੇ ਵਾਰ ਜ਼ੋਨ ਤੋਂ ਭੱਜ ਕੇ ਆ ਰਹੇ ਨੇ, ਜਿਨ੍ਹਾਂ ਦੀ ਜਾਨ ਮਾਲ ਨੂੰ ਸੱਚਮੁੱਚ ਖਤਰਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦੇ ਕੌਨਫਲਿਕਟ ਵਾਲੇ ਜ਼ੋਨ 'ਚੋਂ ਆ ਰਹੇ ਨੇ, ਉਹਨਾਂ ਵਾਸਤੇ ਜਿਹੜਾ ਇਹ ਸਿਸਟਮ ਲਾਗੂ ਅਤੇ ਉਹਨਾਂ ਲਈ ਕੀਤਾ ਗਿਆ ਸੀ, ਪਰ ਜਿਸ ਹਿਸਾਬ ਦੇ ਨਾਲ ਇਹਦਾ ਮਿਸਯੂਜ਼ ਹੋ ਰਿਹਾ, ਉਹਨੂੰ ਇਸ ਕਰਕੇ ਕੰਬੈਟ ਕਰਨਾ ਜ਼ਰੂਰੀ ਆ ਤਾਂ ਕਿ ਜਿਹੜੇ ਸੱਚਮੁੱਚ ਦੇ ਡਿਜ਼ਰਵਿੰਗ ਲੋਕ ਨੇ, ਜਿਨ੍ਹਾਂ ਨੂੰ ਅਸਲ ਦੇ ਵਿੱਚ ਉਸ ਰੈਫਿਊਜੀ ਕਲੇਮ ਦੀ ਜ਼ਰੂਰਤ ਆ, ਤਾਂ ਕਿ ਉਹਨਾਂ ਦੀ ਜਾਨ ਬਚ ਸਕੇ, ਉਹਨਾਂ ਦੇ ਪਰਿਵਾਰ ਦੀ ਜਾਨ ਬਚ ਸਕੇ, ਜਿਨ੍ਹਾਂ ਨੂੰ ਸੱਚਮੁੱਚ ਫੌਰੀ ਖਤਰਾ ਜਿਨ੍ਹਾਂ ਦੀਆਂ ਜਾਨਾਂ ਨੂੰ, ਇਸ ਮਾਮਲੇ ਦੇ ਵਿੱਚ ਉਹਨਾਂ ਦੇ ਕਲੇਮ ਰਹਿ ਜਾਂਦੇ ਨੇ, ਉਹਨਾਂ ਦੇ ਕਲੇਮ ਲਟਕ ਜਾਂਦੇ ਨੇ। ਸੋ ਬੜੀ ਵਧੀਆ ਇੰਟੈਂਸ਼ਨ ਦੇ ਨਾਲ ਸ਼ੁਰੂ ਕੀਤੇ ਗਏ ਪ੍ਰੋਗਰਾਮਸ ਨੇ ਇਹ, ਪਰ ਮਿਸਯੂਜ਼ ਇਹਨਾਂ ਦਾ ਬਹੁਤ ਹੋ ਰਿਹਾ। ਕੁਇਕਲੀ ਗੱਲ ਕਰਦੇ ਹਾਂ ਬਲੂ ਸਕਾਈ ਬਾਰੇ। ਬਲੂ ਸਕਾਈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਅਮਰੀਕਾ ਦਾ ਇਲੈਕਸ਼ਨ ਹੋਣ ਤੋਂ ਬਾਅਦ ਇਹਨਾਂ ਦੇ 1.25 ਮਿਲੀਅਨ ਯੂਜ਼ਰਸ ਵੱਧ ਗਏ ਨੇ। ਸਤੰਬਰ ਦੇ ਵਿੱਚ ਇਹਨਾਂ ਦੇ 9 ਮਿਲੀਅਨ ਟੋਟਲ ਯੂਜ਼ਰ ਸੀਗੇ ਅਤੇ ਹੁਣ ਇਹਨਾਂ ਦੇ ਯੂਜ਼ਰਸ ਦੀ ਗਿਣਤੀ ਵੱਧ ਕੇ 15 ਮਿਲੀਅਨ ਹੋ ਗਈ ਹੈ। ਸੋ ਸਤੰਬਰ ਤੋਂ ਲੈ ਕੇ ਹੁਣ ਤੱਕ 6 ਮਿਲੀਅਨ ਦਾ ਵਾਧਾ, ਜਿਹਦੇ ਵਿੱਚੋਂ ਤਕਰੀਬਨ 12.5 ਲੱਖ ਜਿਹੜੇ ਨਵੇਂ ਯੂਜ਼ਰਸ ਨੇ ਉਹ 5 ਨਵੰਬਰ ਤੋਂ ਬਾਅਦ ਹੀ ਐਡ ਹੋਏ ਨੇ। ਬਹੁਤ ਸਾਰੇ ਲੋਕ ਐਕਸ ਭਾਵ ਟਵਿੱਟਰ ਉਹਨੂੰ ਛੱਡ ਕੇ ਬਲੂ ਸਕਾਈ ਵਾਲੇ ਪਾਸੇ ਮੂਵ ਹੋ ਰਹੇ ਨੇ। ਅਤੇ ਐਕਸ ਤੋਂ ਹਟਣ ਦਾ ਰੀਜ਼ਨ ਕੀ ਆ ਕਿ ਈਲੋਨ ਮਸਕ ਜੇ ਵੱਲੋਂ ਜੋ ਡੋਨਲਡ ਟਰੰਪ ਦੀ ਸਪੋਰਟ ਕੀਤੀ ਗਈ ਆ, ਉਹ ਤੋਂ ਬਹੁਤ ਸਾਰੇ ਯੂਜ਼ਰਸ ਖਫਾ ਹੋ ਕੇ ਟਵਿੱਟਰ ਭਾਵ ਐਕਸ ਨੂੰ ਛੱਡ ਕੇ ਜਾ ਰਹੇ ਨੇ। ਈਲੋਨ ਮਸਕ ਨੇ 2022 ਦੇ ਵਿੱਚ ਟਵਿੱਟਰ ਖਰੀਦਿਆ ਸੀ $44 ਬਿਲੀਅਨ ਦੇ ਵਿੱਚ, ਅਤੇ ਈਲੋਨ ਮਸਕ ਨੇ ਮਈ ਦੇ ਵਿੱਚ ਇਹ ਗੱਲ ਆਖੀ ਸੀ ਕਿ ਐਕਸ ਦੇ 600 ਮਿਲੀਅਨ ਐਕਟਿਵ ਮੰਥਲੀ ਯੂਜ਼ਰਸ ਨੇ। ਸੋ ਹਾਲਾਂਕਿ ਅਜੇ ਬਲੂ ਸਕਾਈ ਵਰਗੇ ਪਲੇਟਫਾਰਮ ਲਈ ਅਜੇ ਬਹੁਤ ਪੈਂਡਾ ਤੈਅ ਕਰਨਾ ਪਿਆ, ਪਰ 15 ਮਿਲੀਅਨ ਯੂਜ਼ਰਸ ਇਹਨਾਂ ਕੋਲ ਹੈਗੇ ਨੇ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਵੀ ਜਦੋਂ ਤੋਂ ਈਲੋਨ ਮਸਕ ਨੇ ਟਵਿੱਟਰ ਨੂੰ ਟੇਕ ਓਵਰ ਕਰਕੇ ਉਹਨੂੰ ਰੀਬ੍ਰੈਂਡ ਕਰਕੇ ਐਕਸ ਦਾ ਨਾਂ ਦੇ ਦਿੱਤਾ, ਉਦੋਂ ਤੋਂ ਜਿਹੜੀ ਸਾਈਟ ਆ ਉਹ ਬਹੁਤ ਜ਼ਿਆਦਾ ਕੰਜ਼ਰਵੇਟਿਵ ਵਿਊ ਪੁਆਇੰਟ ਵਾਲੀ ਸਾਈਟ ਬਣ ਗਈ ਆ। ਹਾਲਾਂਕਿ ਈਲੋਨ ਮਸਕ ਇਹ ਕਹਿੰਦੇ ਨੇ ਕਿ ਉਹ ਫ੍ਰੀ ਸਪੀਚ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਨੇ ਟਵਿੱਟਰ ਖਰੀਦਿਆ ਸੀ ਇੰਨੇ ਮਹਿੰਗੇ ਭਾਅ 'ਤੇ, ਵੀ ਇਹ ਤਾਂ ਫ੍ਰੀ ਸਪੀਚ ਵਾਲੀ ਜਗ੍ਹਾ ਹੈ। ਪਰ ਉਹਨਾਂ ਦੇ ਜਿਹੜੇ ਆਲੋਚਕ ਨੇ ਉਹ ਕਹਿੰਦੇ ਵੀ ਇਹ ਸਾਰੀ ਦੀ ਸਾਰੀ ਜਿਹੜੀ ਗੱਲ ਆ ਇਹ ਕੀਤਾ ਜਾ ਰਿਹਾ, ਕੰਜ਼ਰਵੇਟਿਵ ਵਿਊ ਪੁਆਇੰਟ ਜ਼ਿਆਦਾ ਭਾਰੂ ਹੋ ਗਿਆ ਟਵਿੱਟਰ 'ਤੇ, ਐਕਸ 'ਤੇ। ਅਤੇ ਜਿਹੜਾ ਬਲੂ ਸਕਾਈ ਆ, ਇਟਸ ਅ ਫਰੈਂਡਲੀਅਰ ਮੋਰ ਪ੍ਰੋਗਰੈਸਿਵ ਪਲੇਟਫਾਰਮ। ਹੁਣ ਜਿੱਥੇ ਜਿਹਨੂੰ ਮੋਰ ਪ੍ਰੋਗਰੈਸਿਵ ਕਿਹਾ ਜਾ ਰਿਹਾ, ਦੂਜਿਆਂ ਨੇ ਕਹਿਣਾ ਵੀ ਅੱਛਾ ਮਤਲਬ ਕਿ ਜ਼ਿਆਦਾ ਵੋਕ ਪਲੇਟਫਾਰਮ ਹੈ, ਇਹ ਵੀ ਵਿਊ ਪੁਆਇੰਟਸ ਇਹਨਾਂ। ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਨੇ ਕੰਸਰਨਿੰਗ ਗੱਲ ਦੇਖੋ ਇਹ ਆ ਕਿ ਉਹ ਵੀ ਹੁਣ ਆਈਡੀਓਲੋਜੀਕਲ ਲਾਈਨਸ 'ਤੇ ਸਪਲਿਟ ਹੋ ਰਹੇ ਨੇ। ਜਿਹੜੀ ਵਿਚਾਰਧਾਰਕ ਮਤਭੇਦ ਨੇ ਉਹਦੇ ਆਧਾਰ 'ਤੇ ਹੁਣ ਕੀ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਵੀ ਉਹਦੇ ਬੇਸਿਸ 'ਤੇ ਚੂਜ਼ ਕਰ ਰਹੇ ਨੇ, ਕਿਉਂਕਿ ਫਿਰ ਤਾਂ ਇਹ ਐਕੋ ਚੇਂਬਰਸ ਬਣ ਗਏ। ਗਰੋਥ ਕਦੋਂ ਹੁੰਦੀ ਹੈ? ਜਦੋਂ ਤੁਹਾਡੇ ਕਿਸੇ ਵੀ ਵਿਊ ਪੁਆਇੰਟ ਨੂੰ ਚੈਲੰਜ ਕਰਨ ਵਾਲਾ ਵਿਊ ਪੁਆਇੰਟ ਤੁਹਾਨੂੰ ਮੂਹਰਿਓਂ ਸੁਣਨ ਜਾਂ ਵੇਖਣ ਨੂੰ ਮਿਲੇ। ਪਰ ਹੁਣ ਇਹਨਾਂ ਸੋਸ਼ਲ ਮੀਡੀਆ ਦੀ ਪ੍ਰੋਬਲਮ ਤਾਂ ਇੱਕ ਇਹੀ ਹੋ ਗਈ ਹੈ ਨਾ ਕਿ ਜਿਹੜੀ ਜਿਹੋ ਜਿਹੀ ਚੀਜ਼ ਤੁਸੀਂ ਵੇਖਦੇ ਹੋ, ਜਿਹੋ ਜਿਹਾ ਵਿਊ ਪੁਆਇੰਟ ਤੁਸੀਂ ਰੱਖਦੇ ਹੋ, ਉਹੀ ਚੀਜ਼ਾਂ ਤੁਹਾਡੇ ਮੂਹਰੇ ਆਈ ਜਾਂਦੀਆਂ ਨੇ। ਜਿਹਦੀ ਗੱਲ ਤੁਹਾਨੂੰ ਪਸੰਦ ਨਹੀਂ, ਚੱਕ ਕੇ ਮਾਰ ਦਿਓ ਜੀ ਉਹਨੂੰ ਬਲੌਕ। ਕਈ ਵਾਰੀ ਚਲੋ ਉਹਨੂੰ ਬਲੌਕ ਕੀਤਾ ਜਿਹੜਾ ਕੋਈ ਗਲਤ ਟਿੱਪਣੀ ਕਰ ਰਿਹਾ, ਐਜ਼ ਇਨ ਕੋਈ ਭੱਦੀ ਸ਼ਬਦਾਵਲੀ ਵਰਤ ਰਿਹਾ ਜਾਂ ਕੁਝ ਹੋਰ। ਪਰ ਇੱਥੇ ਤਾਂ ਹੁਣ ਸਥਿਤੀ ਉਹ ਬਣ ਗਈ ਹੈ ਕਿ ਬਲੌਕ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਸਿਰਫ ਅਤੇ ਸਿਰਫ ਤੁਹਾਨੂੰ ਕੋਈ ਜੈਨੂਇਨ ਸਵਾਲ ਵੀ ਪੁੱਛ ਰਹੇ ਹੋਣ। ਬਲੂ ਸਕਾਈ ਦੇ ਜਿਹੜੇ ਜ਼ਿਆਦਾ ਨਵੇਂ ਯੂਜ਼ਰਸ ਨੇ ਉਹ US, ਕੈਨੇਡਾ ਅਤੇ UK ਤੋਂ ਆ ਰਹੇ ਨੇ, ਸਾਈਟ ਨੇ ਰਿਪੋਰਟ ਕੀਤਾ। ਇੱਕ ਤੁਹਾਨੂੰ ਚੇਤੇ ਆ ਥਰੈਡਸ ਜਿਹੜਾ ਪਲੇਟਫਾਰਮ ਲਾਂਚ ਕੀਤਾ ਸੀ ਮੈਟਾ ਨੇ, ਮਾਰਕ ਜ਼ਕਰਬਰਗ ਨੇ, ਜਦੋਂ ਟਵਿੱਟਰ ਖਰੀਦ ਲਿਆ ਸੀ ਈਲੋਨ ਮਸਕ ਨੇ, ਉਹ ਤੋਂ ਥੋੜ੍ਹੀ ਦੇਰ ਮਗਰੋਂ ਥਰੈਡਸ ਲਾਂਚ ਕੀਤਾ ਗਿਆ ਸੀ। ਥਰੈਡਸ ਦੇ 3.25 ਮਿਲੀਅਨ ਮੰਥਲੀ ਯੂਜ਼ਰਸ ਨੇ, 275 ਮਿਲੀਅਨ। ਅਤੇ ਬਲੂ ਸਕਾਈ ਦਾ ਵੈਸੇ ਜਿਹੜਾ ਇਹ ਪ੍ਰੋਜੈਕਟ ਆ, ਇਹਨਾਂ ਨੇ ਸ਼ੁਰੂ ਕੀਤਾ ਸੀ, ਦਿਸ ਵਾਜ਼ ਅ ਪ੍ਰੋਜੈਕਟ ਵਿਦ ਇਨ ਟਵਿੱਟਰ, ਪਰ ਇਹ ਕੰਪਨੀ ਤੋਂ 2022 ਦੇ ਵਿੱਚ ਸਪਲਿਟ ਹੋ ਗਏ ਸੀ। ਬਲੂ ਸਕਾਈ ਨੂੰ ਕਿਹਾ ਜਾਂਦਾ ਵੀ ਇਹ ਐਗਜੈਕਟ ਰੈਪਲੀਕਾ ਹੀ ਹੈ ਐਕਸ ਦਾ, ਭਾਵੇਂ ਉਹ ਫੋਰਮੈਟ ਹੋਵੇ, ਸਟਾਈਲ ਹੋਵੇ, ਯੂਜ਼ਰ ਇੰਟਰਫੇਸ ਹੋਵੇ। ਪਰ ਅਜੇ ਵੀ ਓਵਰਆਲ ਜੇ ਵੇਖਿਆ ਜਾਵੇ ਤਾਂ ਟਵਿੱਟਰ 'ਤੇ ਮੰਥਲੀ ਐਕਟਿਵ ਯੂਜ਼ਰਸ 600 ਮਿਲੀਅਨ, ਥਰੈਡਸ ਉੱਤੇ 350 ਮਿਲੀਅਨ, ਅਤੇ ਬਲੂ ਸਕਾਈ ਦੇ ਐਕਟਿਵ ਯੂਜ਼ਰਸ ਦੀ ਗਿਣਤੀ 15 ਮਿਲੀਅਨ 'ਤੇ ਹਜੇ ਪਹੁੰਚੀ ਹੈ। ਸਵਾਲ ਇੱਕ ਇਹ ਵੀ ਆ ਕਿ ਜਿਹੜੇ ਜਰਨਲਿਸਟਸ ਨੇ, ਪੋਲੀਟੀਸ਼ੀਅਨਸ ਨੇ, ਪੋਲਿਸੀ ਮੇਕਰਸ ਨੇ, ਉਹ ਕਿੱਥੇ ਜਾਣਗੇ? ਜਰਨਲਿਸਟਸ ਵਾਸਤੇ ਟਵਿੱਟਰ ਭਾਵ ਐਕਸ ਇੱਕ ਬਹੁਤ ਇੰਪੋਰਟੈਂਟ ਸਾਈਟ ਰਹੀ ਹੈ ਪਿਛਲੇ ਸਾਲਾਂ ਦੌਰਾਨ, ਭਾਵੇਂ ਉਹ ਸੋਰਸਿਸ ਨਾਲ ਕਨੈਕਟ ਕਰਨਾ ਹੋਵੇ, ਭਾਵੇਂ ਉਹ ਵੱਖੋ ਵੱਖਰੀ ਜਾਣਕਾਰੀ ਨੂੰ ਬਾਕੀ ਲੋਕਾਂ ਨਾਲ ਸਾਂਝਾ ਕਰਨਾ ਹੋਵੇ। ਪਰ ਸਭ ਤੋਂ ਵੱਡੀ ਗੱਲ, ਕੰਸਰਨਿੰਗ ਗੱਲ ਇਹ ਹੈ ਕਿ ਜੇ ਸੋਸ਼ਲ ਮੀਡੀਆ ਦੀਆਂ ਸਾਈਟਸ ਵੀ ਇਸ ਆਧਾਰ 'ਤੇ ਬਣਨ ਲੱਗ ਗਈਆਂ ਕਿ ਇਹ ਪ੍ਰੋ ਕੰਜ਼ਰਵੇਟਿਵ ਸਾਈਟ ਆ, ਇਹ ਪ੍ਰੋਗਰੈਸਿਵ ਸਾਈਟ ਆ, ਤਾਂ ਇਹ ਓਵਰਆਲ ਪੋਲੀਟੀਕਲ ਡਿਸਕੋਰਸ ਲਈ, ਸੋਸ਼ਲ ਡਿਸਕੋਰਸ ਲਈ ਕੋਈ ਵਧੀਆ ਗੱਲ ਨਹੀਂ ਆ।